भक्त भक्त हम जो बखील गाफिल बेनजर बेबाक नानक भगवत जन तुरा तेरे चाकरा पाखाक जेता जियो पिंड सब तेरा तू अंतर जामी पुरख भगवान दासन दास कह जन नानक जेहा तू गुराहे तेहा हाउ करी वख्यान तेरे कवन कवन गुण कह कह गावा तू साहिब गुणी निदाना तुमरी महिमा वर्ण न साकार तू ठाकुर ऊच भगवाना तेरी पन्हा खुदाए तू बख्शंदगी शेख फरीद खैर दीजै खैर दीजै बंदगी सतनाम श्री वाहे गुरु जी तनासरी महला तीजा जो हर सेव है तिन बल जाओ तिन हृदय साच सच्चा मुख नाओ जो हर सेव है तिन बल जाओ तिन हृदय साच सच्चा मुख नाओ साचो साच समल दुख जाए साचै शब्द वसै मन आय गुरबाणी सुन मैल गवाए सहजे हर नाम मन वसाए रहाओ कूड़ कुसत तृष्णा अग्न बुझाए अंतर शांत सहज सुख पाए गुर कै भाणे चले ता आप जाए साच महल पाए हर गुण गाए ना शब्द बूझे ना जाने बाणी मनमुख अंधे दुख विहानी सतगुर भेटे ता सुख पाए हमें बिच हो ठाक रहाए किसनो कहिए दाता इक सोए कृपा करे शब्द मिलावा होए मिल प्रीतम साचे गुण गावा नानक साचे साचा पावा मिल प्रीतम साचे गुण गावा नानक साचे साचा पावा वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਤੀਜਾ। ਜੋ ਹਰਿ ਸੇਵਹਿ ਤਿਨ ਬਲ ਜਾਉ, ਤਿਨ ਹਿਰਦੈ ਸਾਚ ਸੱਚਾ ਮੁਖ ਲਾਉ। ਬਾਲੀਏ ਕੁਲ ਆਲਮ। ਲੋਕ ਪਰਲੋਕ ਦੇ ਰੱਖਿਅਕ, ਦੀਨ ਦੁਨੀ ਦੇ ਪਾਤਸ਼ਾਹ, ਸਰਬਰੇ ਕਾਇਨਾਤ ਭਗਤ ਵਚਲ ਕਰੁਣਾ ਨਿਦਾਨ, ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼, ਮਹਾਨ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਉਸ ਵਾਹਿਗੁਰੂ ਦੀ ਸਾਜੀ ਹੋਈ ਕੁਦਰਤ ਦੇ ਅੰਦਰ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ, ਇਹ ਮਾਇਆ ਦਾ ਰਚਿਆ ਜਿਹੜਾ ਸੰਸਾਰ ਹੈ, ਇਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਵੱਖ ਵੱਖ ਜੀਵਾਂ ਦੀ ਰਚਨਾ ਤੇ ਇਹਨਾਂ ਦੇ ਅੰਦਰ ਭਾਵੇਂ ਉਹ ਜੰਗਮ ਜੀਵ ਹੋਣ, ਜਾਣੀ ਕਿ ਤੁਰਨ ਫਿਰਨ ਵਾਲੇ ਜੀਵ ਹੋਣ, ਭਾਵੇਂ ਜੜ ਰੂਪ ਦੇ ਵਿੱਚ ਹੋਣ, ਬਨਸਪਤੀ ਦੇ ਰੂਪ ਵਿੱਚ ਹੋਣ, ਇਹਨਾਂ ਜੀਵਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਬਿਰਤੀਆਂ ਉਸ ਪਰਮਾਤਮਾ ਵਾਹਿਗੁਰੂ ਨੇ ਪਾਈਆਂ ਨੇ। ਪਰ ਮੁੱਖ ਤੌਰ ਤੇ ਇੱਕ ਸ਼ਾਂਤਕੀ ਜੀਵ ਨੇ ਤੇ ਇੱਕ ਤਾਮਸੀ ਜੀਵ ਨੇ, ਇੱਕ ਰਜੋਗੁਣੀ ਬਿਰਤੀ ਵੀ ਰੱਖਦੇ ਨੇ। ਉਸ ਕੁਦਰਤ ਦੇ ਪਸਾਰੇ ਦੇ ਅੰਦਰ ਕੁਝ ਜੀਵਾਂ ਦੀ ਬਿਰਤੀ ਐਸੀ ਸਾਨੂੰ ਵੇਖਣ ਨੂੰ ਮਿਲਦੀ ਹੈ ਵੀ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਦਿਨ ਦਾ ਢਲਣਾ, ਦਿਨ ਦਾ ਚੌਥਾ ਪਹਿਰ, ਰਾਤ ਦਾ ਪਹਿਲਾ ਪਹਿਰ, ਅੰਦਾਜ਼ੇ ਮੁਤਾਬਕ, ਅੱਜ ਦੀ ਘੜੀ ਮੁਤਾਬਕ ਕਹਿ ਸਕਦੇ ਹਾਂ ਲਗਭਗ 4-5 ਵਜੇ ਸ਼ਾਮ ਤੋਂ ਲੈ ਕੇ 8-9 ਵਜੇ ਰਾਤ ਤੱਕ, ਇਹ ਜਿਹੜਾ ਸਮਾਂ ਹੈ ਇਹਦੇ ਅੰਦਰ ਚਹਿਲ ਪਹਿਲ ਰੌਣਕ ਵੇਖੀ ਜਾਂਦੀ ਹੈ। ਇਹਦੇ ਉਲਟ ਜਿਹੜੇ ਸ਼ਾਂਤਕੀ ਬਿਰਤੀ, ਸ਼ਾਂਤਕੀ ਸੁਭਾਅ ਵਾਲੇ ਜੀਵ ਨੇ, ਉਹਨਾਂ ਦੇ ਜੀਵਨ ਵਿੱਚ ਰਾਤ ਦਾ ਚੌਥਾ ਪਹਿਰ ਤੇ ਦਿਨ ਦਾ ਪਹਿਲਾ ਪਹਿਰ, ਇਸ ਸਮੇਂ ਖੇੜਾ ਰੌਣਕਾਂ ਵੇਖੀਆਂ ਜਾਂਦੀਆਂ ਨੇ। ਜੇ ਗੱਲ ਕਰੀਏ ਮਨੁੱਖ ਤੋਂ ਹਟ ਕੇ ਕੁਝ ਪੰਛੀਆਂ ਦੀ, ਕੁਝ ਜੀਵ ਜੰਤੂਆਂ ਦੀ, ਕੁਝ ਕੁ ਜੀਵ ਜਿਹੜੇ ਸ਼ਾਮ ਨੂੰ ਚਹਿਲ ਪਹਿਲ ਦੇ ਵਿੱਚ ਵੇਖੇ ਮਿਲਣਗੇ। ਸੱਪਾਂ ਦੀ ਬਿਰਤੀ ਬੜੀ ਤਾਮਸੀ ਹੈ, ਕ੍ਰੋਧੀ ਹੈ, ਉਹ ਰਾਤ ਨੂੰ ਸ਼ਾਮ ਦੇ ਵਕਤ ਖੁੱਡਾਂ ਤੋਂ ਬਾਹਰ ਆ ਕੇ ਆਪਣੇ ਭੋਜਨ ਦੀ ਭਾਲ ਵੱਲ ਤੁਰਦੇ ਨੇ। ਪਰ ਕੁਝ ਕੁ ਜੀਵਾਂ ਦਾ ਜ਼ਿਕਰ ਮੇਰੇ ਪਾਤਸ਼ਾਹ ਨੇ ਕੀਤਾ ਹੈ, ਉਹ ਜੀਵ ਵੀ ਅੰਮ੍ਰਿਤ ਵੇਲਾ ਸੰਭਾਲ ਰਹੇ ਨੇ। ਗੁਰਦੇਵ ਕਹਿੰਦੇ ਬਬੀਹਾ, ਅੰਮ੍ਰਿਤ ਵੇਲਾ ਬੋਲਿਆ ਤਾ ਦਰ ਸੁਣੀ ਪੁਕਾਰ। ਸ਼ਾਂਤਕੀ ਸੁਭਾਅ ਵਾਲਾ ਜੀਵ ਹੈ, ਅੰਮ੍ਰਿਤ ਵੇਲੇ ਉਹਦੇ ਜੀਵਨ ਵਿੱਚ ਖੇੜਾ ਆਉਂਦਾ ਹੈ। ਇੱਕ ਹੋਰ ਪੰਛੀ ਦਾ ਜ਼ਿਕਰ ਸਤਿਗੁਰੂ ਕਰਦੇ ਨੇ, ਚਿੜੀ ਚੁਹਕੀ ਪਹੁ ਫੁੱਟੀ ਵਗਨ ਬਹੁਤ ਤਰੰਗ। ਚਿੜੀਆਂ ਦਾ ਚੁਹਕਣਾ ਅੰਮ੍ਰਿਤ ਵੇਲੇ ਵੇਖਿਆ ਜਾਂਦਾ ਹੈ, ਉਹਨਾਂ ਦੇ ਜੀਵਨ ਦੀਆਂ ਰੌਣਕਾਂ ਅੰਮ੍ਰਿਤ ਵੇਲੇ ਵੇਖੀਆਂ ਜਾਂਦੀਆਂ ਹੈ। ਜੇ ਬਨਸਪਤੀ ਬੁਲਾਈਏ, ਬਨਸਪਤੀ ਦੇ ਅੰਦਰ ਕੁਝ ਬੂਟੇ ਐਸੇ ਨੇ। ਗੁਰਮੁਖ ਪਿਆਰਿਓ, ਤੁਸੀਂ ਸੁਣਿਆ ਹੋਣਾ ਹੈ ਜਾਂ ਕਈਆਂ ਨੇ ਵੇਖਿਆ ਹੋਣਾ ਹੈ, ਰਾਤ ਦੀ ਰਾਣੀ ਨਾਮ ਦਾ ਇੱਕ ਪੌਦਾ ਹੈ। ਉਹ ਹਮੇਸ਼ਾ ਰਾਤ ਨੂੰ ਸੁਗੰਧੀ ਵੰਡਦਾ ਹੈ, ਦਿਨ ਦੇ ਵਿੱਚ ਸੁਗੰਧੀ ਨਹੀਂ ਵੰਡਦਾ। ਤੇ ਬਹੁਤ ਸਾਰੇ ਫੁੱਲ ਐਸੇ ਨੇ ਜਿਹੜੇ ਸੂਰਜ ਦੇ ਚੜ੍ਹਾਅ ਨਾਲ ਖੇੜੇ ਵਿੱਚ ਆ ਕੇ ਸੁਗੰਧੀ ਸੰਸਾਰ ਨੂੰ ਵੰਡਦੇ ਨੇ। ਮਨੁੱਖਾਂ ਦੇ ਅੰਦਰ ਵੀ ਇਹ ਵਿਰਤੀਆਂ ਦਾ ਹੀ ਭੇਦ ਹੈ। ਕੁਝ ਲੋਕ ਐਸੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਸ਼ਾਮ ਨੂੰ ਰੌਣਕਾਂ ਆਉਂਦੀਆਂ ਨੇ, ਕੁਝ ਗੁਰਮੁਖ ਐਸੇ ਨੇ ਜਿਨ੍ਹਾਂ ਦੇ ਜੀਵਨ ਵਿੱਚ ਅੰਮ੍ਰਿਤ ਵੇਲੇ ਖੇੜਾ ਰੌਣਕ ਚੜ੍ਹਦੀ ਕਲਾ ਵੇਖਣ ਨੂੰ ਮਿਲਦੀ ਹੈ। ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਮਹਾਨਤਾ ਮੇਰੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਮੈਂ ਤਾਂ ਪਿਆਰ ਹੀ ਉਹਨਾਂ ਨੂੰ ਕਰਦਾ ਹਾਂ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਸ਼ੌਕ ਹੋਵੇ, ਤਾਂਘ ਹੋਵੇ। ਅਰ ਸ਼ਬਦ ਬੜੇ ਸਾਫ ਵਰਤੇ, ਚੌਥਾ ਪਹਿਰ ਸੁਬਹ ਕਹਿ, ਰਾਤ ਦਾ ਚੌਥਾ ਪਹਿਰ ਜਿਹਨੂੰ ਸਵੇਰ ਦਾ ਵੇਲਾ ਕਹੀਦਾ, ਚੌਥਾ ਪਹਿਰ ਸੁਬਹ ਕਹਿ, ਸੁਰਤਿਆ ਉਪਜਹਿ ਚਾਉ ਤਿਨਾ ਦਰਿਆਵਾ ਸਿਉ ਦੋਸਤੀ, ਮਨ ਮੁੱਖ ਸੱਚਾ ਲਾਓ। ਕਹਿੰਦੇ ਮੈਂ ਉਹਨਾਂ ਨਾਲ ਦੋਸਤੀ ਕਰਦਾ, ਪਿਆਰ ਕਰਦਾ, ਪ੍ਰੇਮ ਕਰਦਾ ਜਿਨ੍ਹਾਂ ਦੇ ਮਨ ਵਿੱਚ ਵੀ ਵਾਹਿਗੁਰੂ ਦਾ ਨਾਮ ਵਸਿਆ ਹੋਵੇ ਤੇ ਜਿਨ੍ਹਾਂ ਦੇ ਮੁੱਖ ਦੇ ਵਿੱਚ ਵੀ ਪਿਆਰ ਨਾਲ ਕਹਿ ਦਿਓ ਵਾਹਿਗੁਰੂ, ਮੁੱਖ ਵਿੱਚ ਵੀ ਚੱਲਦਾ ਹੋਵੇ। ਸੋ ਇਹੋ ਜਿਹੇ ਗੁਰਮੁਖ ਜਿਹੜੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਨੇ ਵਡਭਾਗੇ ਜੀਵ ਨੇ। ਆਓ ਅੱਜ ਦੇ ਸ਼ਬਦ ਦੇ ਉੱਤੇ ਆਪਣੀ ਵਿਰਤੀ ਨੂੰ, ਧਿਆਨ ਨੂੰ ਕੇਂਦਰਿਤ ਕਰੀਏ, ਫੋਕਸ ਕਰੀਏ। ਧਨਾਸਰੀ ਰਾਗਣੀ ਆਮ ਤੌਰ ਤੇ ਭਾਵੇਂ ਅਸੀਂ ਰਾਗ ਕਹਿੰਦੇ ਹਾਂ ਪਰ ਰਾਗ ਮਾਲਾ ਦੀ ਤਰਤੀਬ ਦੇ ਅਨੁਸਾਰ ਮਾਲ ਰਾਗ ਦੀਆਂ ਪੰਜ ਰਾਗਣੀਆਂ ਦੇ ਵਿੱਚੋਂ ਇਹ ਪੰਜਵੀਂ ਰਾਗਣੀ ਧਨਾਸਰੀ ਹੈ। ਉੱਚੀਆਂ ਸੁਰਾਂ ਦੇ ਵਿੱਚ ਗਾਈ ਜਾਣ ਵਾਲੀ ਇਹ ਰਾਗਣੀ ਹੈ। ਸੋ ਗੁਰੂ ਪਿਆਰਿਓ, ਇਸ ਰਾਗਣੀ ਦੇ ਅੰਦਰ ਕਨ ਹਰ ਬੂੰਦ ਬਸੁਰ ਮਾਬਲ ਕੁਸੁਮ ਬਸੰਤ ਗਨੰਤਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਪਰ ਇਸ ਬਖਸ਼ਿਸ਼ ਨੂੰ ਜੇ ਆਪਾਂ ਸ਼ਬਦ ਨੂੰ ਵਿਚਾਰਦੇ ਹਾਂ, ਪਹਿਲਾਂ ਰਹਾਉ ਵਾਲੀ ਪੰਕਤੀ ਤੇ ਆਪਣਾ ਧਿਆਨ ਲੈ ਕੇ ਜਾਈਏ। ਇਸ ਸ਼ਬਦ ਰਾਹੀਂ ਮੇਰੇ ਪਾਤਸ਼ਾਹ ਨੇ ਗੁਰਬਾਣੀ ਦੀ ਵਡਿਆਈ ਤੇ ਗੁਰਬਾਣੀ ਦੇ ਗੁਣ, ਗੁਰਬਾਣੀ ਦੀ ਮਹਾਨਤਾ ਬਿਆਨ ਕੀਤੀ ਹੈ। ਪਾਤਸ਼ਾਹ ਕਹਿ ਰਹੇ ਨੇ, ਕਹਿੰਦੇ ਗੁਰਬਾਣੀ ਸੁਣ ਮੈਂ ਲਗਵਾਏ, ਗੁਰੂ ਦੀ ਬਾਣੀ ਸੁਣ ਕੇ ਮਨੁੱਖ ਦੇ ਮਨ ਦੀ ਮੈਲ ਉਤਰਦੀ ਹੈ। ਭਾਵ ਗੁਰੂ ਦਾ ਉਪਦੇਸ਼ ਜਿਹੜਾ ਹੈ ਇਹੋ ਇੱਕ ਸਾਧਨ ਹੈ ਜਿਹੜਾ ਮਨੁੱਖੀ ਮਨ ਦੀ ਮੈਲ ਨੂੰ ਕੱਟ ਸਕਦਾ ਹੈ। ਜਪਜੀ ਸਾਹਿਬ ਪੜ੍ਹਨ ਵਾਲੇ ਹੋ, ਜਪਜੀ ਸਾਹਿਬ ਦੇ ਅੰਦਰ ਮੇਰੇ ਪਾਤਸ਼ਾਹ ਨੇ ਮੈਲ ਦਾ ਬੜਾ ਸੁੰਦਰ ਤੇ ਸਪਸ਼ਟ ਜ਼ਿਕਰ ਕੀਤਾ। ਕੀ ਆਖਦੇ ਨੇ, ਕਹਿੰਦੇ ਮੈਲ ਸਰੀਰ ਨੂੰ ਲੱਗੀ ਹੋਵੇ, ਸਰੀਰ ਦੀ ਮੈਲ ਲਾਉਣ ਵਾਸਤੇ ਜਿਹੜੀ ਤਕਨੀਕ ਹੈ, ਢੰਗ ਹੈ, ਸਾਧਨ ਹੈ, ਜੁਗਤੀ ਹੈ, ਉਹ ਕੋਈ ਬਹੁਤੀ ਮੁਸ਼ਕਲ ਨਹੀਂ। ਇਕੱਲੇ ਪਾਣੀ ਦੇ ਨਾਲ ਵੀ ਸਰੀਰ ਦੀ ਮੈਲ ਉਤਰ ਸਕਦੀ ਹੈ। ਜਦੋਂ ਅੱਜ ਵਰਗੇ ਸਾਧਨ ਨਹੀਂ ਸਨ, ਅੱਜ ਵਰਗੇ ਸਾਬਣ, ਅੱਜ ਵਰਗੇ ਸ਼ੈਂਪੂ, ਅੱਜ ਵਰਗੇ ਕੰਡੀਸ਼ਨਰ, ਅੱਜ ਵਰਗੇ ਲੋਸ਼ਨ ਮਨੁੱਖ ਦੇ ਕੋਲ ਮੌਜੂਦ ਨਹੀਂ ਸਨ, ਤੇ ਗੁਰਮੁਖੋ ਉਸ ਵੇਲੇ ਮਨੁੱਖ ਕੇਵਲ ਪਾਣੀ ਦੇ ਇਸ਼ਨਾਨ ਨਾਲ ਵੀ ਗੁਜ਼ਾਰਾ ਕਰਦਾ ਸੀ ਸਫਾਈ ਵਾਸਤੇ। ਤੇ ਪਾਤਸ਼ਾਹ ਕਹਿੰਦੇ ਸਰੀਰ ਦੀ ਮੈਲ ਲਾਉਣੀ ਕੋਈ ਬਹੁਤੀ ਔਖੀ ਨਹੀਂ, ਇਕੱਲਾ ਪਾਣੀ ਮਿਲ ਜਾਵੇ ਤੇ ਮੈਲ ਉਤਰ ਸਕਦੀ ਹੈ, ਉਤਰ ਜਾਂਦੀ ਹੈ। ਪਰ ਜੇ ਮੈਲ ਕੱਪੜੇ ਨੂੰ ਲੱਗ ਜਾਵੇ ਫਿਰ ਇਕੱਲੇ ਪਾਣੀ ਨਾਲ ਗੁਜ਼ਾਰਾ ਨਹੀਂ ਹੁੰਦਾ। ਧਿਆਨ ਦੇਣਾ, ਮੈਲ ਜਿਹੋ ਜਿਹੀ ਹੋਵੇ ਨਾ ਤਕਨੀਕ ਉਹੋ ਜਿਹੀ ਹੀ ਵਰਤਣੀ ਪੈਂਦੀ ਹੈ। ਤੁਸੀਂ ਜਾਣਦੇ ਹੋਵੋਗੇ ਕਿਤੇ ਮੈਲ ਤੇਲ ਦੀ ਲੱਗ ਜਾਵੇ, ਥੰਧਿਆਈ ਦੀ ਲੱਗ ਜਾਵੇ, ਭਾਵੇਂ ਕਿਸੇ ਕੱਪੜੇ ਨੂੰ ਲੱਗੀ ਹੈ, ਕਿਸੇ ਭਾਂਡੇ ਨੂੰ ਲੱਗੀ ਹੈ, ਉਹ ਮੈਲ ਕੱਟਣ ਦੀ ਤਕਨੀਕ ਹੋਰ ਹੈ। ਉਹਦੇ ਵਾਸਤੇ ਸਧਾਰਨ ਪਾਣੀ ਨਹੀਂ, ਉਹਦੇ ਵਾਸਤੇ ਗਰਮ ਪਾਣੀ ਦੀ ਲੋੜ ਪਏਗੀ। ਉਹਦੇ ਵਾਸਤੇ ਸਧਾਰਨ ਸਾਬਣ ਨਹੀਂ, ਉਹਦੇ ਵਾਸਤੇ ਕਿਸੇ ਖਾਸ ਕੈਮੀਕਲ ਦੀ ਲੋੜ ਪੈ ਜਾਂਦੀ ਹੈ। ਮੈਲ ਕਿਸੇ ਮੈਟਲ ਨੂੰ ਲੱਗੀ ਹੋਵੇ, ਧਾਤ ਨੂੰ ਲੱਗੀ ਹੋਵੇ, ਉਸ ਮੈਲ ਨੂੰ ਕੱਟਣ ਦੀ ਤਕਨੀਕ ਹੋਰ ਹੈ। ਤੁਸੀਂ ਜਾਣਦੇ ਹੋ ਪ੍ਰਮੁੱਖ ਅੱਠੇ ਹੀ ਧਾਤਾਂ ਹਨ, ਸੋਨੇ ਤੋਂ ਲੈ ਕੇ ਲੋਹੇ ਤੱਕ ਜਿੰਨੀਆਂ ਵੀ ਨੇ, ਇਹਨਾਂ ਧਾਤਾਂ ਦੀ ਮੈਲ ਕੱਟਣ ਵਾਸਤੇ ਗੁਰਮੁਖ ਪਿਆਰਿਓ ਅੱਗ ਦੀ ਲੋੜ ਪੈਂਦੀ ਹੈ। ਧਾਤਾਂ ਦੀ ਸਫਾਈ ਕੇਵਲ ਅੱਗ ਕਰ ਸਕਦੀ ਹੈ, ਉੱਥੇ ਕਿਸੇ ਪਾਣੀ ਨੇ ਜਾਂ ਸਾਬਣ ਨੇ ਕੰਮ ਨਹੀਂ ਕਰਨਾ। ਗੱਲ ਮੈਲ ਤੇ ਨਿਰਭਰ ਕਰਦੀ ਹੈ ਵੀ ਮੈਲ ਕਿਹੋ ਜਿਹੀ ਹੈ। ਜੇ ਤੇ ਮੈਲ ਦੀ ਪਹਿਚਾਣ ਹੋ ਜਾਵੇ ਫਿਰ ਉਹਦਾ ਗੁਰਮੁਖੋ ਸਾਡੇ ਕੋਲ ਤੋੜ ਹੋਵੇ, ਇਲਾਜ ਹੋਵੇ, ਉਸ ਢੰਗ ਨਾਲ ਉਹਨੂੰ ਉਤਾਰੀਏ ਤੇ ਮੈਲ ਉਤਰ ਸਕਦੀ ਹੈ, ਵਰਨਾ ਅਨੇਕਾਂ ਯਤਨ ਕਰਕੇ ਵੀ ਮੈਲ ਨਹੀਂ ਉਤਰਦੀ। ਇਹ ਬਾਹਰੀ ਮੈਲ ਦੀ ਗੱਲ ਹੈ। ਪਾਤਸ਼ਾਹ ਨੇ ਬੜੇ ਸਪਸ਼ਟ ਸ਼ਬਦ ਕਹੇ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇ। ਫਿਰ ਕੱਪੜੇ ਦੀ ਗੱਲ ਕਰਦਿਆਂ ਕਹਿ ਦਿੱਤਾ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ। ਹੁਣ ਗੱਲ ਅੰਦਰਲੀ ਮੈਲ ਦੀ ਜਦੋਂ ਆਈ ਫਿਰ ਸਤਿਗੁਰੂ ਕਹਿੰਦੇ ਭਰੀਐ ਮਤ ਪਾਪਾ ਕੈ ਸੰਗ। ਮਤ ਨੂੰ ਕਿਹੜੀ ਮੈਲ ਲੱਗਦੀ ਹੈ, ਮਨ ਨੂੰ ਕਿਹੜੀ ਮੈਲ ਲੱਗਦੀ ਹੈ? ਇਹ ਹੈ ਪਾਪਾਂ ਦੀ ਮੈਲ, ਵਿਸ਼ੇ ਵਿਕਾਰਾਂ ਦੀ ਮੈਲ। ਇਸੇ ਮੈਲ ਵਾਰੇ ਤੇ ਸਤਿਗੁਰੂ ਨੇ ਆਖਿਆ ਹੈ, ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਯਾਦ ਰੱਖਣਾ, ਇਸ ਮਨ ਨੂੰ ਪਾਤਸ਼ਾਹ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗਦੀ ਆ ਰਹੀ ਹੈ। ਜੇ ਕਿਤੇ ਥੋੜਾ ਜਿਹਾ ਧਿਆਨ ਮਾਰ ਕੇ ਵੇਖੀਏ ਸਾਡੇ ਮਨਾਂ ਦੇ ਅੰਦਰ ਜਿਹੜੀ ਹਉਮ ਹੈ, ਇਹ ਹੁਣੇ ਹੀ ਇੰਨੀ ਪ੍ਰਗਟ ਨਹੀਂ ਹੋਈ ਹੈ ਇਸੇ ਜਨਮ ਵਿੱਚ, ਲੋਭ ਹੁਣੇ ਹੀ ਨਹੀਂ ਜਾਗਿਆ। ਮੋਹ ਮਮਤਾ ਕੇਵਲ ਇਸ ਜਨਮ ਦੀ ਮੈਲ ਨਹੀਂ, ਗੁਰਮੁਖ ਪਿਆਰਿਓ ਕ੍ਰੋਧ ਕੇਵਲ ਇਸੇ ਜਨਮ ਦੀ ਮੈਲ ਨਹੀਂ। ਸਤਿਗੁਰੂ ਕਹਿੰਦੇ ਪੂਰਵਲੇ ਜਨਮਾਂ ਵਿੱਚ ਵੀ ਇਹ ਮੈਲ ਚੱਲੀ ਆਉਂਦੀ ਸੀ, ਉਹ ਨਾਲ ਚੱਲ ਰਹੀ ਸੀ। ਯਾਦ ਰੱਖਣਾ, ਸਰੀਰ ਦੇ ਨਾਲ ਜਦੋਂ ਸਰੀਰ ਇੱਥੋਂ ਸਾਡੇ ਨਾਲ ਨਹੀਂ ਜਾਂਦਾ, ਸਰੀਰ ਦੇ ਨਾਲ ਵੀ ਕੁਝ ਨਹੀਂ ਜਾਂਦਾ। ਧਿਆਨ ਦੇਣਾ, ਸਰੀਰ ਭਾਵੇਂ ਕਿਸੇ ਨੇ ਕਬਰ ਵਿੱਚ ਦਫਨਾ ਦਿੱਤਾ, ਭਾਵੇਂ ਅੱਗ ਵਿੱਚ ਸਾੜ ਦਿੱਤਾ, ਭਾਵੇਂ ਕਿਸੇ ਹੋਰ ਢੰਗ ਨਾਲ ਜਲ ਪ੍ਰਵਾਹ ਕੀਤਾ, ਸਰੀਰ ਨਾਲ ਨਹੀਂ ਗਿਆ। ਤੇ ਜੇ ਸਰੀਰ ਨਾਲ ਨਹੀਂ ਗਿਆ ਤੇ ਸਰੀਰ ਨਾਲ ਸੰਬੰਧਿਤ ਵਸਤੂ ਵੀ ਨਾਲ ਨਹੀਂ ਗਈ, ਸਰੀਰ ਤੇ ਪਹਿਨਿਆ ਕੱਪੜਾ ਵੀ ਨਾਲ ਨਹੀਂ ਗਿਆ, ਸਰੀਰ ਨੂੰ ਲੱਗਿਆ ਰੋਗ ਵੀ ਨਾਲ ਨਹੀਂ ਗਿਆ। ਭਾਵੇਂ ਕਿਸੇ ਭਿਆਨਕ ਰੋਗ ਨਾਲ ਮੌਤ ਹੋਈ ਹੋਵੇ ਪਰ ਉਹ ਰੋਗ ਨਾਲ ਨਹੀਂ ਜਾਂਦਾ ਅੱਗੇ। ਕਿਸੇ ਅੰਗਹੀਣ ਬੰਦੇ ਦੀ ਮੌਤ ਹੋਈ ਹੈ, ਇੱਕ ਅੰਗ ਉਹਦਾ ਕੱਟਿਆ ਗਿਆ ਸੀ, ਘੱਟ ਸੀ, ਇਹ ਨਹੀਂ ਕਿ ਜ਼ਰੂਰੀ ਉਹ ਅਗਲੇ ਜਨਮ ਵਿੱਚ ਵੀ ਅੰਗਹੀਣ ਹੀ ਜਨਮ ਲਵੇਗਾ। ਇਹ ਨਹੀਂ ਕਿ ਜੇ ਇਸ ਜਨਮ ਦਾ ਰੋਗ ਹੈ ਤੇ ਅਗਲੇ ਜਨਮ ਵਿੱਚ ਰੋਗ ਨਾਲ ਜਾਵੇਗਾ, ਕਿਉਂਕਿ ਇਹਦਾ ਸੰਬੰਧ ਕੇਵਲ ਸਰੀਰ ਨਾਲ ਸੀ ਤੇ ਨਾਲ ਕੀ ਜਾਣਾ ਸੀ ਜਿਹਦਾ ਸੰਬੰਧ ਸਰੀਰ ਨਾਲ ਨਹੀਂ ਬਲਕਿ ਸਾਡੀ ਰੂਹ ਨਾਲ ਹੈ, ਸਾਡੇ ਮਨ ਨਾਲ ਹੈ। ਪੂਰਵਲੇ ਜਨਮਾਂ ਤੋਂ ਇਹ ਮੈਲ ਚੁੱਕੀ ਆ ਰਿਹਾ ਹੈ, ਇਕੱਠੀ ਕਰਦਾ ਆ ਰਿਹਾ ਹੈ, ਸੁਭਾਵਕ ਹੀ ਮੈਲ ਲੱਗਦੀ ਜਾ ਰਹੀ ਹੈ। ਮੈਂ ਕਈ ਵਾਰੀ ਬੇਨਤੀ ਕਰਦਾ ਗੁਰਮੁਖੋ, ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੇ ਕਰਮ ਬਿਨਾਂ ਯਤਨ ਨਿਰਯਤਨ ਹੁੰਦੇ ਨੇ, ਜਿਵੇਂ ਕਿ ਆਪਾਂ ਕੱਪੜਾ ਧੋਣ ਦੀ ਲੋੜ ਪੈਂਦੀ ਹੈ, ਕੱਪੜਾ ਮੈਲਾ ਤੇ ਆਪਣੇ ਆਪ ਹੀ ਹੋ ਜਾਂਦਾ ਹੈ, ਨਹੀਂ ਕਰਿਆ ਕਦੇ ਮੈਲਾ। ਪ੍ਰਕਾਸ਼ ਕਰਨ ਦੀ ਲੋੜ ਪੈਂਦੀ ਹੈ, ਹਨੇਰਾ ਆਪਣੇ ਆਪ ਹੀ ਹੋ ਜਾਂਦਾ ਹੈ। ਬਸ ਪ੍ਰਕਾਸ਼ ਦਾ ਸਾਧਨ ਬੰਦ ਕਰ ਦਿਓ, ਹਨੇਰਾ ਹੀ ਹਨੇਰਾ ਹੈ। ਸੂਰਜ ਡੁੱਬ ਗਿਆ, ਹਨੇਰਾ ਕਿਤੋਂ ਚੱਲ ਕੇ ਨਹੀਂ ਆਇਆ, ਬਸ ਸੂਰਜ ਡੁੱਬਣਾ ਹੀ ਹਨੇਰਾ ਹੈ। ਲਾਈਟ ਸਵਿੱਚ ਆਫ ਕੀਤੀ ਹੈ, ਹਨੇਰਾ ਆਪਣੇ ਆਪ ਪ੍ਰਗਟ ਹੋ ਗਿਆ, ਹਨੇਰਾ ਚੱਲ ਕੇ ਨਹੀਂ ਆਇਆ, ਪ੍ਰਕਾਸ਼ ਚੱਲ ਕੇ ਆਉਂਦਾ। ਲਾਈਟ ਦੀਆਂ ਕਿਰਨਾਂ ਚੱਲਦੀਆਂ ਨੇ ਤੇ ਪ੍ਰਕਾਸ਼ ਸਾਡੇ ਤੱਕ ਪਹੁੰਚਦਾ ਹੈ। ਸੂਰਜ ਦੀਆਂ ਕਿਰਨਾਂ ਕਰੋੜਾਂ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਸਾਡੀ ਧਰਤੀ ਦੀ ਸਤ੍ਹਾ ਤੱਕ ਆਉਂਦੀਆਂ, ਪ੍ਰਕਾਸ਼ ਸਾਡੇ ਤੱਕ ਪਹੁੰਚਦਾ। ਪ੍ਰਕਾਸ਼ ਦਾ ਕੋਈ ਨਾ ਕੋਈ ਕੇਂਦਰ ਬਿੰਦੂ ਹੈ, ਪ੍ਰਕਾਸ਼ ਕਿਤੋਂ ਪ੍ਰਗਟ ਹੁੰਦਾ ਹੈ। ਪਰ ਯਾਦ ਰੱਖਣਾ, ਹਨੇਰਾ ਕਿਤੋਂ ਪ੍ਰਗਟ ਨਹੀਂ ਹੁੰਦਾ, ਹਨੇਰੇ ਦਾ ਕੋਈ ਕੇਂਦਰ ਬਿੰਦੂ ਨਹੀਂ, ਹਨੇਰਾ ਸੁਤੇ ਸਿੱਧ ਹੈ। ਸੋ ਪ੍ਰਕਾਸ਼ ਕਰਨ ਦੀ ਲੋੜ ਪੈਂਦੀ ਹੈ, ਹਨੇਰਾ ਆਪਣੇ ਆਪ ਹੋ ਜਾਂਦਾ ਹੈ। ਗੁਰਮੁਖੋ, ਕੱਪੜਾ ਧੋਣ ਦੀ ਲੋੜ ਪੈਂਦੀ ਹੈ, ਮੈਲਾ ਆਪਣੇ ਆਪ ਹੋ ਜਾਂਦਾ ਹੈ। ਬਿਲਕੁਲ ਇਸੇ ਮਨ ਦੀ ਵੀ ਹਾਲਤ ਕੁਝ ਐਸੀ ਹੈ, ਇਹਨੂੰ ਵੀ ਸਾਫ ਕਰਨ ਦੀ ਲੋੜ ਪੈਂਦੀ ਹੈ, ਵਰਨਾ ਮੈਲਾ ਤੇ ਆਪਣੇ ਆਪ ਹੋ ਜਾਂਦਾ ਹੈ। ਬਾਜ਼ਾਰ ਵਿੱਚ, ਮਾਰਕੀਟ ਵਿੱਚ, ਪਲਾਜ਼ੇ ਵਿੱਚ, ਸਟੋਰ ਵਿੱਚ, ਸੰਸਾਰ ਵਿੱਚ, ਕਾਰ ਵਿੱਚ, ਵਿਹਾਰ ਵਿੱਚ, ਦੁਨੀਆਂ ਵਿੱਚ ਵਿਚਰ ਰਹੇ ਹਾਂ। ਕੋਈ ਯਤਨ ਨਹੀਂ ਕੀਤਾ ਕਿ ਇਸ ਮਨ ਨੂੰ ਮੈਲ ਲੱਗੇ, ਪਰ ਲੱਗ ਗਈ। ਕਿਸੇ ਦੀ ਸੋਹਣੀ ਕਾਰ ਵੇਖੀ ਤੇ ਮਨ ਵਿੱਚ ਲਾਲਸਾ ਜਾਗੀ ਵੀ ਇਹ ਮੇਰੇ ਕੋਲ ਵੀ ਹੋਣੀ ਚਾਹੀਦੀ ਹੈ। ਕੁਛ ਨਾ ਕੁਛ ਮਨ ਨੂੰ ਮੈਲ ਛੱਡ ਗਈ ਹੈ। ਕਿਸੇ ਦਾ ਸੋਹਣਾ ਘਰ ਵੇਖ ਕੇ ਤੜਪ ਪੈਦਾ ਹੋਈ ਵੀ ਆਪਾਂ ਵੀ ਹਾਸਲ ਕਰੀਏ, ਭਾਵੇਂ ਯਤਨ ਕਰਕੇ, ਕੋਈ ਮਾੜੀ ਗੱਲ ਨਹੀਂ, ਪਰ ਕੁਛ ਨਾ ਕੁਛ ਸੂਖਸ਼ਮ ਮੈਲ ਉਹ ਛੱਡ ਗਈ ਹੈ। ਕਿਸੇ ਦਾ ਸੋਹਣਾ ਰੂਪ ਵੇਖ ਕੇ, ਕਿਸੇ ਦਾ ਧਨ ਵੇਖ ਕੇ ਮਨ ਨੂੰ ਮੈਲ ਲੱਗ ਜਾਂਦੀ ਹੈ। ਮੈਂ ਬੇਨਤੀ ਕਰ ਰਿਹਾ ਸੀ ਵੀ ਜਨਮ ਤੇ ਇੱਕ ਦੀ ਗੱਲ ਛੱਡੋ, ਪੂਰਬਲੇ ਜਨਮਾਂ ਦੀ ਮੈਲ ਵੀ ਇਹਨੂੰ ਲੱਗਦੀ ਆ ਰਹੀ ਹੈ। ਜਦੋਂ ਇਹ ਹੋਰ ਦੁਨੀਆਂ ਵਿੱਚ ਵਰਤ ਰਿਹਾ ਸੀ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਕ ਜੋਇਓ, ਇਹ ਜਿਹੜਾ ਦੁਨੀਆਂ ਦਾ ਭ੍ਰਮਣ ਕੀਤਾ ਨਾ, ਇਹਦੇ ਵਿੱਚ ਵੀ ਮੈਲ ਇਕੱਠੀ ਕਰਕੇ ਲਿਆਂਦੀ ਹੈ ਇਸਨੇ। ਕਿਸੇ ਪਸ਼ੂ ਨੂੰ ਤੱਕੋਗੇ, ਇੱਥੇ ਤੇ ਚਿਲ ਨਹੀਂ, ਪਰ ਆਪਾਂ ਇੰਡੀਆ ਵਿੱਚ, ਪੰਜਾਬ ਵਿੱਚ ਤੇ ਪਸ਼ੂ ਲਗਭਗ ਸਾਰਿਆਂ ਨੇ ਵੇਖੇ ਨੇ ਕਿ ਉਹਦਾ ਜੀਵਨ ਕਿਹਾ, ਕਈਆਂ ਨੇ ਰੱਖ ਕੇ ਪਾਲ ਕੇ ਸੰਭਾਲ ਕੇ ਵੀ ਵੇਖੇ ਨੇ। ਜਨਮ ਪਸ਼ੂ ਦਾ ਸੀ, ਪਰ ਇੱਕ ਪਸ਼ੂ ਦੇ ਗਲ ਵਿੱਚ ਪਾਇਆ ਸੰਗਲ, ਉਹਦੇ ਨਾਲ ਖੜਾ ਦੂਜਾ ਪਸ਼ੂ ਹੈ, ਦੂਜੀ ਮੱਝ ਗਾਏ, ਤੇ ਉਹ ਵੀ ਇੱਕ ਦੂਜੇ ਦੇ ਟੱਕਰਾਂ ਮਾਰ ਰਹੀਆਂ ਨੇ, ਸਿੰਘ ਮਾਰ ਰਹੀਆਂ ਨੇ। ਕਾਰਨ, ਖੁਰਲੀ ਵਿੱਚ ਆਏ ਪੱਠੇ ਜਾਂ ਖਾਦ ਖੁਰਾਕ ਜਿਹੜੀ ਆਉਂਦੀ ਹੈ, ਉਹਦਾ ਲਾਲਚ ਉਹਨੂੰ ਜਾਗਿਆ, ਖਾਣ ਦਾ ਲਾਲਚ ਹੈ। ਬਸ ਇਸੇ ਕਾਰਨ ਹੀ ਮੈਲ ਜਾਗ ਪਈ ਹੈ, ਕਿਤੇ ਨਾ ਕਿਤੇ ਮੈਲ ਆਈ ਹੈ। ਪੰਛੀਆਂ ਨੂੰ ਵੀ ਲੜਦੇ ਵੇਖਿਆ ਜਾਂਦਾ ਹੈ। ਗੁਰਮੁਖੋ, ਕੁੱਤਾ ਸਾਡੀ ਜ਼ਿੰਦਗੀ ਵਿੱਚ ਬਹੁਤ ਨੇੜੇ ਮੰਨਿਆ ਜਾਂਦਾ ਹੈ, ਤੇ ਘਰਾਂ ਵਿੱਚ ਲੋਕ ਕੁੱਤੇ ਪਾਲਦੇ ਨੇ, ਜਿਹਨੂੰ ਵਫ਼ਾਦਾਰ ਵੀ ਮੰਨਦੇ ਨੇ। ਮੇਰੇ ਸਤਿਗੁਰੂ ਨੇ ਵੀ ਕੁੱਤੇ ਦਾ ਪ੍ਰਮਾਣ ਗੁਰਬਾਣੀ ਵਿੱਚ ਕਈ ਥਾਵਾਂ ਤੇ ਦਿੱਤਾ ਹੈ। ਵੇਖੀਏ, ਕੁੱਤਾ ਜਿਹੜਾ ਹੈ, ਦੂਸਰੇ ਕੁੱਤੇ ਨਾਲ ਇਸੇ ਕਰਕੇ ਵਿਰੋਧ ਕਰ ਰਿਹਾ ਹੈ ਵੀ ਮੇਰੇ ਮਾਲਕ ਦੇ ਦਰਵਾਜ਼ੇ ਅੱਗਿਓਂ ਤੈਨੂੰ ਲੰਘਣ ਨਹੀਂ ਦੇਣਾ। ਕਿਤੇ ਨਾ ਕਿਤੇ ਕਬਜ਼ੇ ਦਾ ਹੰਕਾਰ ਹੈ ਵੀ ਇਹ ਮੇਰਾ, ਇਹ ਤੇਰਾ। ਮੇਰ ਤੇਰ ਉੱਥੇ ਵੀ ਪੈਦਾ ਹੋਈ ਹੈ। ਇਹਨਾਂ ਜੂਨਾਂ ਦੀ ਚੱਲਦੀ ਚੱਲਦੀ ਮੈਲ, ਗੁਰਮੁਖੋ, ਮਨੁੱਖਾ ਜਨਮ ਵਿੱਚ ਆ ਕੇ ਹੋਰ ਪ੍ਰਬਲ ਹੋਈ ਜਾ ਰਹੀ ਹੈ, ਮੈਲ ਵੱਧ ਰਹੀ ਹੈ। ਪਾਤਸ਼ਾਹ ਅੱਜ ਕਹਿ ਰਹੇ ਨੇ, ਕਹਿੰਦੇ ਇਸ ਮੈਲ ਨੂੰ ਧੋਣ ਦਾ ਇੱਕੋ ਇੱਕ ਸੌਖਾ ਸਾਧਨ ਹੈ, ਇੱਕੋ ਇੱਕ ਸੌਖਾ ਤਰੀਕਾ ਹੈ, ਉਹ ਕੀ ਹੈ? ਗੁਰਬਾਣੀ ਸੁਣ। ਗੁਰਬਾਣੀ ਸੁਣਨਾ ਸ਼ੁਰੂ ਕਰ ਦੇ। ਗੁਰਬਾਣੀ ਦਾ ਭਾਵ ਕੀ ਹੈ? ਗੁਰੂ ਦੇ ਮੁਖ ਤੋਂ ਪ੍ਰਗਟ ਹੋਇਆ ਬਚਨ, ਗੁਰੂ ਦੇ ਮੁਖ ਤੋਂ ਪ੍ਰਗਟ ਹੋਇਆ ਉਪਦੇਸ਼, ਜਿਹੜਾ ਤੈਨੂੰ ਜ਼ਿੰਦਗੀ ਜਿਉਣ ਦਾ ਢੰਗ ਸਮਝਾਏਗਾ। ਗੁਰਬਾਣੀ ਪੜ੍ਹਨ ਸੁਣਨ ਦਾ ਪ੍ਰਮੁੱਖ ਮਨੋਰਥ ਕੀ ਹੈ ਨਾ, ਉਹ ਹੈ ਸਾਨੂੰ ਜਿਉਣਾ ਆ ਜਾਵੇ, ਸਾਨੂੰ ਕੋਈ ਲਾਈਫ ਸਟਾਈਲ ਸਮਝ ਆ ਜਾਵੇ। ਜਿਉਣ ਤੋਂ ਭਾਵ ਇਹ ਨਹੀਂ ਕਿ ਆਪਾਂ ਪਹਿਨਣਾ ਸਿੱਖ ਲਿਆ, ਖਾਣਾ ਸਿੱਖ ਲਿਆ, ਇੰਨੀ ਕੁ ਗੱਲ ਛੋਟੀ ਨਹੀਂ। ਜਿਉਣ ਤੋਂ ਭਾਵ ਹੈ ਕਿ ਸਾਨੂੰ ਸਲੀਕਾ ਆ ਜਾਵੇ, ਸੰਸਾਰ ਵਿੱਚ ਵਿਚਰਨਾ ਕਿਵੇਂ ਹੈ, ਦੂਜਿਆਂ ਨਾਲ ਵਰਤ ਵਿਹਾਰ ਕਿਵੇਂ ਕਰਨਾ, ਦੂਜਿਆਂ ਨੂੰ ਸਤਿਕਾਰ ਕਿਵੇਂ ਦੇਣਾ, ਸਭ ਨੂੰ ਜਿਉਣ ਦਾ ਅਧਿਕਾਰ ਦੇਣਾ। ਭਾਵ ਇਸ ਢੰਗ ਦੇ ਨਾਲ ਜਿਹੜਾ ਜਿਉਣਾ ਹੈ, ਉਸ ਵਾਹਿਗੁਰੂ ਦੇ ਭੈ ਵਿੱਚ ਰਹਿ ਕੇ ਇੱਕ ਲਾਈਫ ਸਟਾਈਲ ਸਾਨੂੰ ਸਮਝ ਆਵੇ। ਛੋਟੇ ਸ਼ਬਦਾਂ ਵਿੱਚ, ਥੋੜੇ ਸ਼ਬਦਾਂ ਵਿੱਚ ਜੇ ਇਹ ਗੱਲ ਕਹਿਣੀ ਹੋਵੇ ਨਾ, ਗੁਰਬਾਣੀ ਦੇ ਰਾਹੀਂ ਸਾਨੂੰ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਖਾਲਸਾ ਲਾਈਫ ਸਟਾਈਲ ਸਮਝ ਆਉਂਦਾ। ਬਸ ਇਹ ਜਦੋਂ ਸਮਝ ਆ ਗਿਆ ਨਾ, ਆਪਣੇ ਆਪ ਹੀ ਮੈਲ ਨੂੰ ਕਾਟ ਲੱਗ ਜਾਣੀ ਹੈ, ਮੈਲ ਕੱਟੀ ਜਾਣੀ ਹੈ। ਤੇ ਗੁਰਮੁਖ ਪਿਆਰਿਓ, ਮੈਂ ਬੇਨਤੀ ਕੀਤੀ ਸੀ ਵੀ ਜਿਹੋ ਜਿਹੀ ਮੈਲ ਹੈ, ਉਹੋ ਜਿਹਾ ਉਹਨੂੰ ਕੱਟਣ ਦਾ, ਉਹਨੂੰ ਉਤਾਰਨ ਦਾ ਢੰਗ ਹੈ। ਇਸ ਮਨ ਦੀ ਮੈਲ ਨੂੰ ਕੱਟਣ ਵਾਸਤੇ ਪਾਤਸ਼ਾਹ ਕਹਿੰਦੇ ਗੁਰੂ ਦਾ ਸ਼ਬਦ ਹੈ, ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਬਾਣੀ ਹੈ, ਤੂੰ ਇਹਨੂੰ ਪੜ੍ਹਨਾ ਸੁਣਨਾ ਸ਼ੁਰੂ ਕਰ ਦੇ। ਅੱਜ ਸਾਡੀ ਕੌਮ ਦਾ ਇਹ ਵੱਡਾ ਦੁਖਾਂਤ ਹੈ ਕਿ ਸਿੱਖ ਆਪ ਗੁਰਬਾਣੀ ਪੜ੍ਹਨ ਵਾਸਤੇ ਤਿਆਰ ਨਹੀਂ। ਕੁਝ ਵਿਰਲਿਆਂ ਦੀ ਗੱਲ ਵੱਖਰੀ ਹੈ, ਮੈਂ ਬਹੁ ਗਿਣਤੀ ਨੂੰ ਬੇਨਤੀ ਕਰ ਰਿਹਾ। ਸਿੱਖ ਆਪ ਗੁਰਬਾਣੀ ਪੜ੍ਹਨ ਨੂੰ ਤਿਆਰ ਨਹੀਂ, ਤੇ ਇੱਥੋਂ ਤੱਕ ਵੀ ਕਈ ਵਾਰੀ ਇਹ ਸੋਚਣ ਲੱਗ ਪੈਂਦਾ ਵੀ ਮੈਂ ਸੰਸਾਰ ਦਾ ਹਰ ਕਰਮ, ਹਰ ਸੁੱਖ ਸਹੂਲਤ, ਹਰ ਸਾਧਨ ਮਾਇਆ ਦੇ ਬਦਲੇ ਹਾਸਲ ਕਰ ਲੈਣਾ। ਮੈਂ ਖਾਦ ਖੁਰਾਕ ਦੇ ਜਿੰਨੇ ਵੀ ਲੋੜੀਂਦੇ ਸ਼ਕਤੀ ਪਦਾਰਥ ਨੇ, ਅਨੇਕਾਂ ਤਰ੍ਹਾਂ ਦੇ ਸਵਾਦਾਂ ਵਾਲੇ, ਇਹਨਾਂ ਨੂੰ ਹਾਸਲ ਕਰਨ ਵਾਸਤੇ ਮਾਇਆ ਦੀ ਲੋੜ ਹੈ। ਡਾਲਰ ਖਰਚੋ ਤੇ ਇਕੱਠੇ ਕਰ ਲਓ, ਪ੍ਰਾਪਤ ਕਰ ਲਵੋ। ਸੋਹਣੇ ਘਰ, ਗੱਡੀਆਂ ਆਦਿਕ ਸਹੂਲਤਾਂ ਮਾਇਆ ਨਾਲ ਹਾਸਲ ਹੋ ਸਕਦੀਆਂ ਨੇ। ਚੱਲਦਿਆਂ ਚੱਲਦਿਆਂ ਇਹ ਬਿਰਤੀ ਇੱਥੋਂ ਤੱਕ ਪਹੁੰਚ ਜਾਂਦੀ ਹੈ ਜਾਂ ਬਹੁਤਿਆਂ ਦੀ ਪਹੁੰਚੀ ਹੁੰਦੀ ਹੈ, ਉਹਨਾਂ ਨੂੰ ਇਉਂ ਲੱਗਦਾ ਵੀ ਸ਼ਾਇਦ ਗੁਰੂ ਦੀ ਖੁਸ਼ੀ ਵੀ ਇਸੇ ਢੰਗ ਨਾਲ ਹਾਸਲ ਹੋ ਸਕਦੀ ਹੈ। ਕਈ ਵਾਰੀ ਮਹਿਸੂਸ ਕਰਦਾ ਬੰਦਾ ਵੀ ਸ਼ਾਇਦ ਸਹਿਜ ਪਾਠ, ਅਖੰਡ ਪਾਠ ਦੂਜੇ ਕਰਨਗੇ ਤੇ ਬਸ ਮੇਰਾ ਜੀਵਨ ਸਫਲਾ ਹੋ ਜਾਣਾ ਹੈ। ਦੂਜਿਆਂ ਤੋਂ ਕਰਵਾਉਣਾ ਮਾੜਾ ਨਹੀਂ ਹੁੰਦਾ, ਜੇ ਕੋਈ ਮਜਬੂਰੀ ਹੋਵੇ, ਕੋਈ ਹੋਰ ਕਾਰਨ ਹੋਵੇ ਨਾ, ਫਿਰ ਦੂਜਿਆਂ ਤੋਂ ਵੀ ਕਰਵਾਉਣਾ ਕੋਈ ਪਾਪ ਨਹੀਂ। ਪਰ ਸਿੱਖ ਦਾ ਯਤਨ ਹੋਵੇ ਵੀ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਹਰ ਰੋਜ਼ ਗੁਰ ਸ਼ਬਦ ਨਾਲ ਸਾਂਝ ਪਾ ਲਵੇ। ਬਹੁਤਾ ਨਹੀਂ ਤੇ ਥੋੜਾ ਹੀ ਸਹੀ, ਜ਼ਿਆਦਾ ਨਹੀਂ ਤੇ ਇੱਕ ਅੰਗ ਦਾ ਪਾਠ ਕਰ ਲਵੇ। ਇੱਕ ਅੰਗ ਨਹੀਂ ਕੀਤਾ ਜਾਂਦਾ ਤੇ ਇੱਕ ਸ਼ਬਦ ਦਾ ਹੀ ਪਾਠ ਕਰ ਲਵੇ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਮਹਾਂਪੁਰਖ ਹੋਏ ਨੇ, ਮੈਂ ਉਹਨਾਂ ਬਾਰੇ ਥੋੜਾ ਜਿਹਾ ਪੜ੍ਹਿਆ। ਉਹ ਸਹਿਜ ਪਾਠ ਆਰੰਭ ਰੱਖਦੇ ਸੀ ਤੇ ਸਹਿਜ ਪਾਠ ਇੰਨਾ ਸਹਿਜ ਨਾਲ ਕਰਦੇ ਸੀ, ਤਕਰੀਬਨ 8 ਸਾਲ ਦੇ ਵਿੱਚ ਭੋਗ ਪਾਉਂਦੇ ਸੀ। ਪਹਿਲੀ ਨਜ਼ਰੇ ਤਾਂ ਬੰਦਾ ਕਹਿ ਸਕਦਾ ਜੀ ਇਹ ਤੇ ਆਲਸੀ ਬੰਦੇ ਦਾ ਕੰਮ ਹੈ ਵੀ ਸਹਿਜ ਪਾਠ ਨੂੰ ਵੀ 8 ਸਾਲ। ਪਰ ਦਾਸ ਨੇ ਜਦੋਂ ਅਨਾਲਿਸਿਸ ਕੀਤਾ ਇਸ ਗੱਲ ਦਾ ਵੀ 8 ਸਾਲ ਕਿਉਂ ਲੱਗਦੇ ਸੀ, ਸ਼ਬਦਾਂ ਦੀ ਗਿਣਤੀ ਕਰਕੇ ਵੇਖਿਆ ਤੇ 8 ਨੂੰ 365 ਨਾਲ ਮਲਟੀਪਲ ਕਰਕੇ ਜਦੋਂ ਦਿਨਾਂ ਦੀ ਗਿਣਤੀ ਕੱਢੀ ਨਾ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੇ ਨਾਲ ਜਦੋਂ ਉਹਨੂੰ ਮਿਲਾ ਕੇ ਵੇਖਿਆ, ਇੱਕ ਦਿਨ ਦੇ ਹਿੱਸੇ 2 ਸ਼ਬਦ ਆਉਂਦੇ ਸੀ। ਇਹਦਾ ਭਾਵ ਹੈ ਵੀ ਉਹ ਮਹਾਂਪੁਰਖ ਰੋਜ਼ ਕੇਵਲ 2 ਸ਼ਬਦ ਪੜ੍ਹਦੇ ਸੀ ਤੇ ਮੇਰਾ ਅਨੁਮਾਨ ਹੈ ਵੀ ਇੱਕ ਸ਼ਬਦ ਦਾ ਪਾਠ ਉਹ ਸਵੇਰ ਦੇ ਦੀਵਾਨ ਵਿੱਚ ਕਰਦੇ ਹੋਣਗੇ ਤੇ ਦੁਪਹਿਰ ਤੱਕ ਉਹਦੀ ਵਿਚਾਰ ਹਿਰਦੇ ਦੇ ਅੰਦਰ ਘੁੰਮਦੀ ਰਹਿੰਦੀ ਹੋਵੇਗੀ, ਵਿਚਾਰਦੇ ਰਹਿੰਦੇ ਹੋਣਗੇ। ਦੁਪਹਿਰ ਤੋਂ ਬਾਅਦ ਅਗਲਾ ਸ਼ਬਦ ਪੜ੍ਹਦੇ ਹੋਣਗੇ, ਸ਼ਾਮ ਤੱਕ ਉਹਦੀ ਵਿਚਾਰ ਮਨ ਵਿੱਚ ਚੱਲਦੀ ਰਹਿੰਦੀ ਹੋਵੇਗੀ। ਗੁਰਮੁਖੋ, ਇਹ ਜਿਹੜਾ ਢੰਗ ਹੈ ਗੁਰਬਾਣੀ ਪੜ੍ਹਨ ਵਿਚਾਰਨ ਦਾ ਸੁਣਨ ਦਾ, ਇਹ ਨਿਵੇਕਲਾ ਢੰਗ, ਕਿਤੇ ਇਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਸਹਿਜ ਨਾਲ ਪੜ੍ਹਨਾ ਸ਼ੁਰੂ ਕਰੀਏ। ਮੈਂ ਇਹ ਨਹੀਂ ਕਹਿੰਦਾ ਕਿ ਹਰ ਬੰਦਾ ਹੀ 8 ਸਾਲ ਲਾਵੇ, ਪਰ ਜਿੰਨਾ ਕੁ ਤੁਸੀਂ ਵਿਚਾਰ ਸਕਦੇ ਹੋ ਵਿਚਾਰਦੇ ਜਾਈਏ ਤੇ ਇਸ ਢੰਗ ਦੇ ਨਾਲ ਅਸੀਂ ਗੁਰੂ ਦੇ ਸ਼ਬਦ ਨੂੰ ਸੁਣੀਏ। ਮਨੁੱਖ ਦਾ ਸੁਭਾਅ ਇਹ ਸੁਣਾਉਣਾ ਬਹੁਤ ਕੁਝ ਚਾਹੁੰਦਾ ਹੈ, ਸੁਣਨ ਵਾਸਤੇ ਤਿਆਰ ਨਹੀਂ। ਆਪਣੀ ਗੱਲ ਦੂਜੇ ਨੂੰ ਸੁਣਾਉਣੀ ਚਾਹੁੰਦਾ ਹੈ ਪਰ ਦੂਜੇ ਦੀ ਗੱਲ ਸੁਣਨ ਵਾਸਤੇ ਕਹਿੰਦਾ ਜੀ ਸਮਾਂ ਕੋਈ ਨਹੀਂ। ਅਸਲ ਵਿੱਚ ਘਾਟ ਸਮੇਂ ਦੀ ਨਹੀਂ, ਘਾਟ ਵਿਰਤੀ ਦੀ ਹੈ ਕਿ ਇਹਨੂੰ ਸੁਣਨਾ ਪਸੰਦ ਨਹੀਂ। ਇੱਕ ਹਾਸ ਰਸ ਜੀ ਗੱਲ ਕਿਸੇ ਵਿਦਵਾਨ ਨੇ ਲਿਖੀ, ਉਹ ਕਹਿੰਦਾ ਇੱਕ ਕਵੀ ਨੇ ਕਵਿਤਾ ਦੀਆਂ ਕੁਝ ਸਤਰਾਂ ਲਿਖ ਲਈਆਂ, ਕਵਿਤਾ ਦੀਆਂ ਸਤਰਾਂ ਤਾਂ ਲਿਖ ਲਈਆਂ ਪਰ ਉਹਨੂੰ ਸੁਣਾਉਣ ਵਾਸਤੇ ਕੋਈ ਸਰੋਤਾ ਨਹੀਂ ਮਿਲ ਰਿਹਾ। ਉਹ ਘਰੋਂ ਨਿਕਲ ਤੁਰਿਆ ਵੀ ਕਿਸੇ ਨੂੰ ਸੁਣਾਈਏ ਤੇ ਸਹੀ ਕਵਿਤਾ ਲਿਖੀ ਹੈ, ਤੇ ਕੁਝ ਦੂਰੀ ਤੇ ਗਿਆ, ਕੋਈ ਰਾਹਗੀਰ ਉਹਨੂੰ ਮਿਲਿਆ ਤੇ ਉਹਨੂੰ ਰੋਕ ਕੇ ਕਹਿੰਦਾ ਬਈ ਖੜ ਜਾ ਇੱਥੇ। ਉਹ ਕਹਿੰਦਾ ਕੀ ਗੱਲ? ਕਹਿੰਦਾ ਗੱਲ ਅਸਲ ਵਿੱਚ ਇਹ ਹੈ ਵੀ ਮੈਂ ਕਵਿਤਾ ਲਿਖੀ ਹੈ ਤੇ ਤੂੰ ਸੁਣ ਕੇ ਜਾਣੀ ਹੈ। ਉਹਨੇ ਸੋਚਿਆ ਵੀ ਸ਼ਾਇਦ ਪਤਾ ਨਹੀਂ ਕਿਹੋ ਜਿਹਾ ਬੰਦਾ ਹੋਣਾ ਜੇ ਕਵਿਤਾ ਸੁਣ ਕੇ ਖਿਹੜਾ ਛੁੱਟਦਾ ਤੇ ਸੌਖੀ ਦੀ ਗੱਲ ਹੈ। ਉਹਨੇ ਕਵਿਤਾ ਸੁਣਾਈ ਤੇ ਜਦੋਂ ਕਵਿਤਾ ਪੂਰੀ ਹੋ ਗਈ ਤੇ ਉਹ ਸੁਣਨ ਵਾਲਾ ਕਹਿੰਦਾ ਬਸ ਹੋ ਗਈ ਪੂਰੀ? ਉਹ ਕਹਿੰਦਾ ਹਾਂ। ਕਹਿੰਦਾ ਹੁਣ ਤੂੰ ਜਾ ਸਕਦਾ। ਉਹ ਦੂਸਰਾ ਸੁਣਨ ਵਾਲਾ ਕਹਿਣ ਲੱਗਿਆ ਕਹਿੰਦਾ ਜਾਣਾ ਕਿੱਥੇ ਆ, ਕਵਿਤਾ ਮੇਰੀ ਵੀ ਸੁਣ ਕੇ ਜਾਈ, ਸਰੋਤਾ ਮੈਨੂੰ ਵੀ ਕੋਈ ਨਹੀਂ ਮਿਲ ਰਿਹਾ। ਮਤਲਬ ਸੰਸਾਰ ਵਿੱਚ ਮਨੁੱਖ ਦੀ ਵਿਰਤੀ ਇਹ ਹੈ ਵੀ ਸੁਣਾਉਣਾ ਚਾਹੁੰਦਾ, ਸੁਣਨਾ ਇਸ ਨੂੰ ਪਸੰਦ ਨਹੀਂ। ਇੱਥੋਂ ਤੱਕ ਕਿ ਗੁਰੂ ਨੂੰ ਵੀ ਸੁਣਾਉਣਾ ਚਾਹੁੰਦਾ, ਗੁਰੂ ਦੀ ਸੁਣਨਾ ਨਹੀਂ ਚਾਹੁੰਦਾ। ਕਿਵੇਂ ਜੀ? ਮਾਫ ਕਰਨਾ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ। ਅਰਦਾਸ ਵਿੱਚ ਬਹੁਤ ਵੱਡੀਆਂ ਬਰਕਤਾਂ ਮੇਰੇ ਸਤਿਗੁਰੂ ਨੇ ਪਾਈਆਂ ਨੇ। ਕਿਤੇ ਅਰਦਾਸ ਦਾ ਵਿਸ਼ਾ ਵਿਚਾਰਨਾ ਹੋਵੇ ਬੜਾ ਆਨੰਦ ਵਾਲਾ ਹੈ। ਪਰ ਹਰ ਸਿੱਖ, ਹਰ ਪ੍ਰੇਮੀ, ਹਰ ਸ਼ਰਧਾਲੂ ਆਉਂਦਿਆਂ ਸਾਰ ਗੁਰੂ ਕੀ ਹਜ਼ੂਰੀ ਵਿੱਚ ਅਰਦਾਸ ਕਰਦਾ ਹੈ। ਕਿਤੇ ਹਟ ਨਾ ਜਾਇਓ, ਅਰਦਾਸ ਇੱਥੇ ਹੀ ਕਰਨੀ ਹੈ, ਮੰਗਣਾ ਵੀ ਇੱਥੋਂ ਹੀ ਹੈ। ਪਰ ਕਹਿਣ ਦਾ ਭਾਵ ਅਰਥ ਸਮਝਣਾ, ਹਰ ਪ੍ਰੇਮੀ, ਹਰ ਗੁਰਸਿੱਖ ਬੜੇ ਪਿਆਰ ਨਾਲ ਆ ਕੇ ਅਰਦਾਸ ਕਰਦਾ। ਅਰਦਾਸ ਕੀ ਹੈ? ਅਰਦਾਸ ਦੇ ਵਿੱਚ ਆਪਣੀ ਗੱਲ ਗੁਰੂ ਨੂੰ ਕਹਿ ਛੱਡਦਾ, ਕਹਿ ਦਿੰਦਾ, ਪਾਤਸ਼ਾਹ ਆਹ ਦਾਤਾਂ ਦੀ ਲੋੜ ਹੈ, ਬਖਸ਼ਿਸ਼ ਕਰ ਦਿਓ, ਧਨ ਦੌਲਤ ਬਖਸ਼ਿਸ਼ ਕਰ ਦਿਓ, ਪ੍ਰਭਤਾ ਵਡਿਆਈਆਂ ਅਹੁਦੇ ਮਰਾਤਵੇ ਮੇਰੀ ਝੋਲੀ ਪਾ ਦਿਓ। ਕਈਆਂ ਦੀ ਲਿਸ਼ਟ ਤੇ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਹੈ। ਮੰਗੋ, ਇਹ ਇੱਕ ਤਰ੍ਹਾਂ ਦਾ ਮੌਲਿਕ ਅਧਿਕਾਰ ਹੈ ਹਰ ਇੱਕ ਨੂੰ ਮੰਗਣ ਦਾ। ਪਰ ਯਾਦ ਰੱਖਣਾ, ਆਪਣੀ ਗੱਲ ਤੇ ਸਤਿਗੁਰਾਂ ਨੂੰ ਸੁਣਾ ਦਿੱਤੀ ਭਾਵੇਂ ਉਹ ਲਿਸ਼ਟ ਲੰਮੀ ਵੀ ਹੋ ਗਈ, ਤੇ ਸਤਿਗੁਰੂ ਕਹਿੰਦੇ ਹੁਣ ਸਾਡੀ ਵੀ ਸੁਣ, ਆ ਤੈਨੂੰ ਗੁਰਬਾਣੀ ਸੁਣਾਈਏ, ਤੂੰ ਗੁਰਬਾਣੀ ਦਾ ਪਾਠ ਸੁਣ, ਤੂੰ ਗੁਰਬਾਣੀ ਦਾ ਕੀਰਤਨ ਸੁਣ, ਗੁਰਬਾਣੀ ਦੀ ਕਥਾ ਸੁਣ। ਜਦੋਂ ਇਹ ਗੱਲ ਆਉਂਦੀ ਹੈ ਨਾ, ਕੁਝ ਵਿਰਲਿਆਂ ਨੂੰ ਛੱਡ ਕੇ ਬੰਦਾ ਕਹਿੰਦਾ ਜੀ ਟਾਈਮ ਨਹੀਂ ਹੈ, ਸਮਾਂ ਨਹੀਂ ਮੇਰੇ ਕੋਲ। ਭਾਵ ਸੁਣਾਉਣੀ ਚਾਹੁੰਦਾ ਪਰ ਸੁਣਨੀ ਨਹੀਂ ਚਾਹੁੰਦਾ। ਪਾਤਸ਼ਾਹ ਕਹਿੰਦੇ ਸੁਣ ਕੇ ਵੇਖ ਤੇ ਸਹੀ। ਕਿੰਨੀ ਮਹਾਨਤਾ, ਕਿੰਨੀ ਪ੍ਰਾਪਤੀ ਹੋਵੇਗੀ। ਇੱਥੋਂ ਤੱਕ ਸਤਿਗੁਰੂ ਕਹਿੰਦੇ ਨੇ ਵੀ ਇਹ ਅੰਮ੍ਰਿਤਮਈ ਗੁਰਬਾਣੀ ਸੁਣਨ ਦੇ ਨਾਲ ਮਨੁੱਖ ਦੀ ਕਲਿਆਣ ਹੋ ਜਾਂਦੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਅਗਲੀ ਗੱਲ, ਜਲਨ ਬੁਝੀ, ਸਾੜਾ ਮਿਟ ਗਿਆ, ਸੀਤਲ ਹੋਏ ਮਨੂਆ, ਮਨ ਵਿੱਚ ਆ ਗਈ ਸ਼ਾਂਤੀ, ਸੀਤਲਤਾ, ਕਾਲ ਜੇ ਪੈ ਗਈ ਠੰਡ, ਤੇ ਪ੍ਰਾਪਤੀ ਕੀ ਹੋਈ? ਸਤਿਗੁਰ ਕਾ ਦਰਸ਼ਨ ਪਾਏ ਜੀਓ, ਗੁਰੂ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਦਿੱਲੀ ਦੇ ਸ਼ਹਿਰ ਦੇ ਇੱਕ ਰਸਤੇ ਦੇ ਉੱਤੇ ਕਾਗਜ਼ ਦਾ ਟੁਕੜਾ ਪਿਆ ਸੀ, ਇਹ ਔਰੰਗਜ਼ੇਬ ਦੇ ਸਮੇਂ ਦੀ ਗੱਲ ਹੈ। ਇੱਕ ਰਾਹਗੀਰ ਤੁਰਿਆ ਜਾਂਦਾ ਹੈ, ਉਸ ਵੇਲੇ ਕਾਗਜ਼ ਬੜਾ ਘੱਟ ਹੁੰਦਾ ਸੀ ਤੇ ਕਾਗਜ਼ ਦਾ ਜਾਂ ਲਿਖੇ ਅੱਖਰਾਂ ਦਾ ਸਤਿਕਾਰ ਬਹੁਤ ਹੁੰਦਾ ਸੀ। ਉਹਨੇ ਉਹ ਕਾਗਜ਼ ਦਾ ਟੁਕੜਾ ਚੁੱਕਿਆ ਤੇ ਚੁੱਕਿਆ ਤੇ ਪੜ੍ਹਿਆ ਵੀ ਇੱਕ ਕਵਿਤਾ ਦੀਆਂ ਕੁਝ ਸਤਰਾਂ ਉਹਦੇ ਤੇ ਲਿਖੀਆਂ ਹੋਈਆਂ ਨੇ। ਉਹਨੇ ਸੋਚਿਆ ਵੀ ਕਵਿਤਾ ਬੜੀ ਸੋਹਣੀ ਹੈ, ਪੜ੍ਹ ਕੇ ਵੇਖੀ, ਚੰਗੀ ਤਰ੍ਹਾਂ ਪੜ੍ਹੀ, ਇੰਨੀ ਸੋਹਣੀ ਕਵਿਤਾ, ਇਸ ਕਵੀ ਦੇ ਦਰਸ਼ਨ ਕਰਨੇ ਚਾਹੀਦੇ ਨੇ। ਅੱਗੇ ਕਵੀ ਦਾ ਆਖਰੀ ਸਤਰ ਵਿੱਚ ਲਿਖਿਆ, ਨੌ ਪੜ੍ਹਿਆ, ਪੁੱਛਦਾ ਪੁਛਾਉਂਦਾ ਉਹ ਕਵੀ ਤੱਕ ਪਹੁੰਚ ਗਿਆ। ਕਵੀ ਕੌਣ ਸੀ? ਔਰੰਗਜ਼ੇਬ ਦੀ ਆਪਣੀ ਧੀ ਜੇਬੁਲ ਨਿਸਾ ਵਿਦਵਾਨ ਹੋਈ ਹੈ ਬਹੁਤ ਹੈ। ਉਹਨੇ ਨਿਸਾ ਦਾ ਤੱਕ ਪਹੁੰਚ ਬਣਾਈ, ਰਾਜ ਦਰਬਾਰ ਵਿੱਚ ਜਾ ਕੇ ਗੁਜ਼ਾਰਿਸ਼ ਕੀਤੀ, ਕਹਿੰਦਾ ਜੀ ਮੈਂ ਨਿਸ਼ਾ ਨੂੰ ਵੇਖਣਾ ਚਾਹੁੰਦਾ, ਨਿਸ਼ਾ ਨੂੰ ਮਿਲਣਾ ਚਾਹੁੰਦਾ। ਔਰੰਗਜ਼ੇਬ ਦੇ ਕੰਨਾਂ ਵਿੱਚ ਇਹ ਸ਼ਬਦ ਕਿ ਉਹਦੀ ਧੀ ਨੂੰ ਵੇਖਣ ਦੀ ਕੋਈ ਗੱਲ ਕਹਿ ਦੇਵੇ, ਉਹਨੇ ਪਹਿਲੀ ਸੱਟੇ ਕਹਿ ਦਿੱਤਾ ਇਸ ਬੰਦੇ ਨੂੰ ਕਤਲਗਾਹ ਵਿੱਚ ਲਿਜਾ ਕੇ ਕਤਲ ਕਰ ਦਿਓ। ਕਤਲਗਾਹ ਵਿੱਚ ਲਿਜਾਇਆ ਗਿਆ, ਉੱਥੇ ਜਾ ਕੇ ਉਹਦੀ ਆਖਰੀ ਇੱਛਾ ਪੁੱਛੀ ਗਈ। ਆਖਰੀ ਇੱਛਾ ਪੁੱਛਣ ਤੇ ਇਹਨੇ ਆਖਿਆ, ਕਹਿੰਦਾ ਆਖਰੀ ਇੱਛਾ ਵੀ ਇਹੋ ਹੈ ਵੀ ਮੈਨੂੰ ਕਤਲ ਕਰਨ ਤੋਂ ਪਹਿਲਾਂ ਇੱਕ ਵਾਰੀ ਨਿਸਾ ਨੂੰ ਮਿਲਾ ਦਿਓ। ਇਹ ਸੁਨੇਹਾ ਰਾਜ ਮਹਿਲ ਵਿੱਚ ਆਇਆ, ਔਰੰਗਜ਼ੇਬ ਨੂੰ ਬੇਨਤੀ ਕੀਤੀ, ਉਹ ਵੀ ਮਜਬੂਰ ਹੋਇਆ ਕਾਨੂੰਨ ਦੇ ਮੁਤਾਬਕ। ਉਹਨੇ ਸੋਚਿਆ ਵੀ ਬੰਦੇ ਨੇ ਮਰ ਤਾਂ ਜਾਣਾ ਹੀ ਹੈ, ਕੀ ਫਰਕ ਪੈਂਦਾ ਜੇ ਦੋ ਗੱਲਾਂ ਨਿਸਾ ਨਾਲ ਕਰ ਵੀ ਲਵੇਗਾ। ਕਹਿੰਦਾ ਨਿਸਾ ਬੇਟੀ ਜਾ ਕੇ ਉਸ ਬੰਦੇ ਨੂੰ ਮਿਲਦਾ। ਨਿਸਾ ਕਹਿਣ ਲੱਗੀ, ਕਹਿੰਦੀ ਉਹਨੂੰ ਸੁਨੇਹਾ ਭੇਜ ਦਿਓ ਵੀ ਇੱਕ ਵਾਰੀ ਮੁੜ ਕੇ ਮੇਰੀ ਕਵਿਤਾ ਨੂੰ ਪੜ੍ਹੇ, ਬਸ ਉਹ ਕਵਿਤਾ ਪੜ੍ਹੇ ਤੇ ਮੈਂ ਉਹਦੇ ਕੋਲ ਪਹੁੰਚਣ ਹੀ ਵਾਲੀ ਹੈ। ਇਹ ਸੁਨੇਹਾ ਕਤਲਗਾਹ ਵਿੱਚ ਗਿਆ, ਉਹਨੇ ਮੁੜ ਕੇ ਕਵਿਤਾ ਪੜ੍ਹੀ ਤੇ ਦੁਬਾਰਾ ਕਵਿਤਾ ਪੜ੍ਹ ਕੇ ਅਜੇ ਨਿਸਾ ਨਹੀਂ ਪਹੁੰਚੀ, ਉਹਨੇ ਫੇਰ ਕਹਿ ਦਿੱਤਾ, ਕਹਿੰਦਾ ਇੱਕ ਵਾਰੀ ਨਿਸਾ ਨੂੰ ਬੁਲਾ ਦਿਓ। ਹੁਣ ਦੋ ਵਾਰ ਕਵਿਤਾ ਪੜ੍ਹ ਚੁੱਕਿਆ। ਇਹ ਮੁੜ ਕੇ ਸੁਨੇਹਾ ਰਾਜ ਮਹਿਲ ਵਿੱਚ ਆਉਂਦਾ ਤੇ ਨਿਸਾ ਫਿਰ ਉਹੀ ਗੱਲ ਕਹਿ ਦਿੰਦੀ ਹੈ, ਕਹਿੰਦੀ ਕਹਿ ਦਿਓ ਜਾ ਕੇ ਉਸ ਬੰਦੇ ਨੂੰ ਮੇਰੀ ਕਵਿਤਾ ਨੂੰ ਇੱਕ ਵਾਰੀ ਤੀਜੀ ਵਾਰ ਫਿਰ ਪੜ੍ਹ ਕੇ ਵੇਖੇ, ਉਹ ਪੜ੍ਹੇ ਤੇ ਮੈਂ ਉਹਦੇ ਕੋਲ ਪਹੁੰਚਣ ਹੀ ਵਾਲੀ ਹਾਂ। ਇਹ ਸੁਨੇਹਾ ਫਿਰ ਪਹੁੰਚਿਆ ਕਤਲਗਾਹ ਵਿੱਚ ਤੇ ਉਹਨੇ ਤੀਜੀ ਵਾਰ ਕਵਿਤਾ ਪੜ੍ਹੀ ਹੈ ਪਰ ਨਿਸਾ ਨਹੀਂ ਪਹੁੰਚੀ। ਉਡੀਕ ਤੋਂ ਬਾਅਦ ਫਿਰ ਰਾਜਮਹਿਲ ਵਿੱਚ ਸੁਨੇਹਾ ਆਇਆ ਬਈ ਉਹ ਨਿਸਾ ਨੂੰ ਉਡੀਕ ਰਿਹਾ, ਉਹਨੂੰ ਕਤਲ ਕੀਤਾ ਜਾਣਾ ਤੇ ਨਿਸਾ ਦੀ ਇੰਤਜ਼ਾਰ ਹੋ ਰਹੀ ਹੈ। ਤੇ ਉਹ ਨਿਸਾ ਕਹਿਣ ਲੱਗੀ, ਕਹਿੰਦੀ ਜਾ ਕੇ ਉਸ ਬੰਦੇ ਨੂੰ ਕਹਿ ਦਿਓ ਜਿਹਨੂੰ ਤਿੰਨ ਵਾਰ ਮੇਰੀ ਕਵਿਤਾ ਪੜ੍ਹ ਕੇ ਉਸ ਕਵਿਤਾ ਦੇ ਵਿੱਚੋਂ ਮੇਰੀ ਰੂਹ ਦੇ ਦੀਦਾਰ ਨਹੀਂ ਹੋਏ, ਉਹ ਮੇਰੇ ਚਮੜੇ ਦੇ ਬੁੱਤ ਵਿੱਚੋਂ ਨਿਸਾ ਨੂੰ ਕਦੇ ਵੀ ਵੇਖ ਨਹੀਂ ਸਕੇਗਾ। ਆਖੋ ਸਤਨਾਮ ਅਰ ਸੱਚ ਹੈ। ਕਈ ਵਾਰੀ ਸਾਨੂੰ ਵੀ ਭੁਲੇਖਾ ਪੈਂਦਾ ਗੁਰਮੁਖ ਪਿਆਰਿਓ, ਅਸੀਂ ਵੀ ਕਈ ਵਾਰੀ ਇਸ ਢੰਗ ਨਾਲ ਤਸਵੀਰਾਂ ਨਾਲ ਜੁੜਦੇ ਹਾਂ। ਮਾਫ਼ ਕਰਨਾ, ਮੈਂ ਤਸਵੀਰ ਦਾ ਵਿਰੋਧੀ ਨਹੀਂ, ਤਸਵੀਰਾਂ ਦਾ ਯੁੱਗ ਹੈ। ਇੱਕ ਸੈਕਿੰਡ ਦੇ ਵਿੱਚ 25-25 ਤਸਵੀਰਾਂ ਮਨੁੱਖ ਖਿੱਚ ਰਿਹਾ ਜਿਹਨੂੰ ਆਪਾਂ ਮੂਵੀ ਕਹਿੰਦੇ ਹਾਂ। ਤਸਵੀਰ ਦਾ ਯੁੱਗ ਹੈ, ਤਸਵੀਰ ਦਾ ਇਸ ਤਰ੍ਹਾਂ ਵਿਰੋਧ ਕਰਨਾ ਨਹੀਂ, ਪਰ ਕਈ ਵਾਰੀ ਸਾਨੂੰ ਭੁਲੇਖਾ ਪੈਂਦਾ ਵੀ ਸ਼ਾਇਦ ਸਾਡੇ ਗੁਰੂਆਂ ਦੇ ਦਰਸ਼ਨ ਸਾਨੂੰ ਤਸਵੀਰਾਂ ਵਿੱਚੋਂ ਹੁੰਦੇ ਨੇ। ਕਈ ਅਜੇ ਵੀ ਅਣਜਾਣ ਸਿੱਖ ਇਸ ਤਰ੍ਹਾਂ ਸੋਚਦੇ ਜਾਂ ਮਹਿਸੂਸ ਕਰਦੇ ਨੇ। ਪਰ ਯਾਦ ਰੱਖਣਾ ਗੁਰਮੁਖੋ, ਜਿਸ ਬੰਦੇ ਨੂੰ ਜਾਂ ਸਿੱਖ ਨੂੰ ਜਪਜੀ ਸਾਹਿਬ ਪੜ੍ਹ ਕੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਨਹੀਂ ਨਾ ਆਉਂਦੇ, ਉਹ ਕੰਧਾਂ ਤੇ ਲੱਗੀਆਂ ਹੋਈਆਂ ਤਸਵੀਰਾਂ ਵਿੱਚੋਂ ਕਦੇ ਵੀ ਗੁਰੂ ਨਾਨਕ ਦੇ ਦੀਦਾਰ ਨਹੀਂ ਕਰ ਸਕਦਾ ਹੈ। ਹਾਂ ਠੀਕ ਹੈ, ਰੰਗ ਵੇਖ ਲਵੇਗਾ, ਉਹ ਕਲਪਨਾ ਵਿੱਚੋਂ, ਬਹੁਤੀਆਂ ਤਸਵੀਰਾਂ ਕਲਪਨਾ ਵਿੱਚੋਂ ਹੁੰਦੀਆਂ ਨੇ, ਉਹ ਕਲਪਿਤ ਤਸਵੀਰਾਂ ਦੇ ਵਿੱਚੋਂ ਅਨੁਮਾਨ ਕਈ ਲਾ ਲਵੇਗਾ, ਪਰ ਅਸਲ ਵਿੱਚ ਗੁਰੂ ਦੀ ਰੂਹ ਦਾ ਦੀਦਾਰ ਗੁਰੂ ਦੇ ਸ਼ਬਦ ਵਿੱਚੋਂ ਹੁੰਦਾ ਹੈ। ਜਿਵੇਂ ਕਿਸੇ ਕਵੀ ਦੀ ਕਵਿਤਾ ਵਿੱਚੋਂ ਕਵੀ ਦੇ ਦਰਸ਼ਨ ਹੁੰਦੇ ਨੇ, ਕਿਸੇ ਕਹਾਣੀਕਾਰ ਦੀ ਕਹਾਣੀ ਵਿੱਚੋਂ ਉਹਦੇ ਲੇਖਕ ਦੇ ਦਰਸ਼ਨ ਹੁੰਦੇ ਨੇ, ਇਸੇ ਤਰ੍ਹਾਂ ਗੁਰਮੁਖੋ ਗੁਰਬਾਣੀ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ। ਸਾਨੂੰ ਗੁਰਬਾਣੀ ਪੜ੍ਹਿਆ ਪਤਾ ਲੱਗਦਾ, ਮਹਿਸੂਸ ਹੁੰਦਾ ਕਿ ਸਾਡੇ ਗੁਰੂ ਸਾਹਿਬ ਕਿਹੋ ਜਿਹੇ ਹਨ, ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ, ਉਹਨਾਂ ਦਾ ਵਰਤ ਵਿਹਾਰ ਕਿਹੋ ਜਿਹਾ ਹੈ, ਮੇਰੇ ਗੁਰੂ ਦੀ ਬੋਲੀ ਕਿਹੋ ਜਿਹੀ ਹੈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਸ ਲਈ ਗੁਰਬਾਣੀ ਪੜ੍ਹਨਾ ਸੁਣਨਾ ਗੁਰੂ ਨਾਲ ਸਾਂਝ ਪੈਂਦੀ ਹੈ, ਅਸਲ ਵਿੱਚ ਬਾਣੀ ਹੀ ਗੁਰੂ ਹੈ। ਕਿਹਾ ਨਾ ਮੇਰੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਅੱਜ ਦੇ ਸ਼ਬਦ ਵਿੱਚ ਸਤਿਗੁਰੂ ਕਹਿੰਦੇ ਗੁਰਬਾਣੀ ਸੁਣ, ਜਦੋਂ ਸੁਣੇਗਾ ਤੇਰੀ ਮੈਲ ਕੱਟੀ ਜਾਵੇਗੀ ਮਨ ਦੀ। ਮੈਂ ਕਈ ਵਾਰੀ ਇਹ ਵੀ ਮਹਿਸੂਸ ਕਰਦਾ ਕਿ ਕੁਝ ਲੋਕਾਂ ਨੇ ਗੁਰੂ ਦਾ ਇੱਕ ਸ਼ਬਦ ਜ਼ਿੰਦਗੀ ਵਿੱਚ ਸੁਣਿਆ, ਇੱਕ ਸ਼ਬਦ ਸੁਣ ਕੇ ਇੰਨੇ ਬਦਲ ਗਏ, ਉਹਨਾਂ ਦੇ ਜੀਵਨ ਪਵਿੱਤਰ ਹੋ ਗਏ। ਜਿਹਨੂੰ ਕੋਈ ਰਾਕਸ਼ ਕਹਿੰਦਾ ਸੀ ਨਾ, ਉਹ ਕੌਡਾ ਸੰਤ ਬਣ ਨਿਬੜਿਆ। ਜਿਹਨੂੰ ਦੁਨੀਆ ਠੱਗ ਕਹਿੰਦੀ ਸੀ, ਉਹ ਸੱਚਾ ਸੱਜਣ ਹੋ ਨਿਬੜਿਆ। ਜਿਹਨੂੰ ਦੁਨੀਆ ਚੋਰ ਮੰਨਦੀ ਸੀ, ਉਹ ਭੂਮੀਆਂ ਭਗਤ ਹੋ ਨਿਬੜਿਆ। ਗੁਰਮੁਖ ਪਿਆਰਿਓ, ਗੁਰੂ ਦੇ ਇੱਕ ਸ਼ਬਦ ਨੇ ਜੀਵਨ ਬਦਲ ਦਿੱਤੇ, ਉਹਨਾਂ ਦੇ ਹਿਰਦੇ ਸ਼ੁੱਧ ਕਰ ਦਿੱਤੇ। ਅੱਜ ਸਾਡੇ ਕੋਲ 5875 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਤੇ ਇਸ ਤੋਂ ਇਲਾਵਾ ਦਸ਼ਮੇਸ਼ ਪਿਤਾ ਦੀ ਬਾਣੀ, ਭਾਈ ਗੁਰਦਾਸ ਦੀਆਂ ਰਚਨਾਵਾਂ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ, ਬੰਦਗੀ ਨਾਮਾ ਉਰਫ ਜ਼ਿੰਦਗੀ ਨਾਮਾ, ਪਤਾ ਨਹੀਂ ਕਿੰਨੇ ਕੁ ਸ਼ਬਦ ਸਾਡੇ ਕੋਲ ਨੇ। ਕਈ ਵਾਰੀ ਜ਼ਿੰਦਗੀ ਵਿੱਚ ਅਸੀਂ ਸਹਿਜ ਪਾਠ, ਅਖੰਡ ਪਾਠ ਵੀ ਕਰਵਾ ਚੁੱਕੇ ਹਾਂ, ਪਰ ਜੀਵਨ ਵਿੱਚ ਬਦਲਾਅ ਨਜ਼ਰ ਨਹੀਂ ਆਉਂਦਾ, ਕੁਝ ਵਿਰਲਿਆਂ ਨੂੰ ਛੱਡ ਕੇ। ਲੋੜ ਤੇ ਗੁਰੂ ਦੇ ਸ਼ਬਦ ਨੂੰ ਇਸ ਢੰਗ ਨਾਲ ਸੁਣਦੀ ਹੈ ਕਿ ਸਤਿਗੁਰੂ ਨੇ ਆਖਿਆ ਕੀ ਹੈ, ਸਤਿਗੁਰੂ ਨੇ ਉਪਦੇਸ਼ ਕੀ ਦਿੱਤਾ, ਸਤਿਗੁਰੂ ਨੇ ਸਾਨੂੰ ਲਾਈਫ ਸਟਾਈਲ ਕਿਹੋ ਜਿਹਾ ਸਮਝਾਇਆ ਕਿ ਭਾਈ ਤੂੰ ਜਿਉਣਾ ਕਿਵੇਂ ਹੈ, ਜੀਵਨ ਜਾਂਚ ਕੀ ਹੁੰਦੀ ਹੈ, ਜਿਉਣ ਦੀ ਜਾਂਚ ਆਉਣੀ ਚਾਹੀਦੀ ਹੈ ਗੁਰੂ ਦੇ ਉਪਦੇਸ਼ ਰਾਹੀਂ। ਪਾਤਸ਼ਾਹ ਕਹਿੰਦੇ ਜਦੋਂ ਗੁਰਬਾਣੀ ਸੁਣੇਗਾ, ਤੇਰਾ ਕਾਮ ਕ੍ਰੋਧ ਆਦਿਕ ਦੀ ਮੈਲ ਕੱਟੀ ਜਾਵੇਗੀ। ਜਦੋਂ ਮੈਲ ਕੱਟੀ ਜਾਵੇਗੀ, ਫਿਰ ਸਹਿਜੇ ਹਰ ਨਾਮ ਮਨ ਵਸਾਏ, ਫਿਰ ਸੁਭਾਵਕ ਹੀ ਪਰਮੇਸ਼ਰ ਦਾ ਨਾਮ ਤੇਰੇ ਮਨ ਵਿੱਚ ਵਸ ਜਾਵੇਗਾ। ਧਿਆਨ ਦੇਣਾ, ਹਿਰਦੇ ਦੇ ਅੰਦਰ ਅਥਵਾ ਮਨ ਦੇ ਅੰਦਰ, ਕਿਉਂਕਿ ਮਨ ਸੂਖਮ ਹੈ, ਅਸਥੂਲ ਨਹੀਂ ਹੈ। ਅਸਥੂਲ ਚੀਜ਼ਾਂ ਵਾਸਤੇ ਸਪੇਸ ਵੀ ਅਸਥੂਲ ਚਾਹੀਦੀ ਹੈ। ਗੱਡੀ ਵੱਡੀ ਖੜਾਉਣੀ ਹੋਵੇ ਤੇ ਗਰਾਜ ਵੱਡਾ ਚਾਹੀਦਾ, ਕਿਉਂਕਿ ਸਪੇਸ ਉਹਨੂੰ ਓਨੀ ਚਾਹੀਦੀ ਹੈ। ਫਰਨੀਚਰ ਜ਼ਿਆਦਾ ਜਾਂ ਵੱਡਾ ਰੱਖਣਾ ਹੋਵੇ ਤੇ ਡਰਾਇੰਗ ਰੂਮ, ਲਿਵਿੰਗ ਰੂਮ ਖੁੱਲ੍ਹੇ ਚਾਹੀਦੇ ਨੇ। ਅਸਥੂਲ ਚੀਜ਼ਾਂ ਵਾਸਤੇ ਸਪੇਸ ਦੀ ਲੋੜ ਹੈ ਅਸਥੂਲ ਦੀ, ਤੇ ਸੂਖਸ਼ਮ ਦੁਨੀਆਂ ਦੇ ਅੰਦਰ, ਧਿਆਨ ਦੇਣਾ, ਸ਼ਬਦ ਵੀ ਸੂਖਸ਼ਮ ਹੈ। ਸ਼ਬਦ ਪਕੜਿਆ ਨਹੀਂ ਜਾ ਸਕਦਾ, ਹਾਂ ਕੰਨਾਂ ਦੀ ਸਰੋਤ ਸਾਨੂੰ ਦੱਸਦੀ ਹੈ ਵੀ ਕੋਈ ਸ਼ਬਦ ਹੋ ਰਿਹਾ, ਆਵਾਜ਼ ਆ ਰਹੀ ਹੈ। ਸ਼ਬਦ ਵੇਖਿਆ ਨਹੀਂ ਜਾ ਸਕਦਾ, ਅੱਖਰ ਲਿਖੇ ਹੋਏ ਵੇਖ ਸਕਦੇ ਹਾਂ, ਪਰ ਸ਼ਬਦ ਵੇਖਣ ਦੇ ਪਕੜ ਵਿੱਚ ਨਹੀਂ ਆਉਂਦਾ, ਅੱਖਾਂ ਦੀ ਰੇਂਜ ਵਿੱਚ ਨਹੀਂ ਆਉਂਦਾ। ਉਹ ਵੇਵਸ ਜਿਹੜੀਆਂ ਨੇ ਉਹ ਕੰਨਾਂ ਨੂੰ ਫੀਲ ਹੋ ਸਕਦੀਆਂ, ਰਹੋ ਵਿਚਾਰ। ਸ਼ਬਦ ਸੂਖਸ਼ਮ ਹੈ ਤੇ ਸਾਡਾ ਮਨ ਸੂਖਸ਼ਮ ਹੈ, ਤੇ ਮਨ ਦੀ ਸ਼ਬਦ ਨਾਲ ਇੰਨੀ ਪਕੜ ਹੈ, ਇੱਕ ਵਾਰੀ ਇਹਦੇ ਅੰਦਰ ਵਸ ਜਾਵੇ ਫਿਰ ਇਹ ਭੁੱਲਦਾ ਨਹੀਂ। ਤੁਸੀਂ ਕਹੋਗੇ ਜੀ ਕਿਵੇਂ, ਜਿੰਨਾ ਚਿਰ ਬਿਰਤੀ ਕਮਜ਼ੋਰ ਸੀ, ਨੈਗੇਟਿਵ ਸੀ, ਬਿਰਤੀ ਪਾਪਾਂ ਨਾਲ ਜੁੜੀ ਹੋਈ ਸੀ, ਉਹਨਾਂ ਚਿਰ ਇਹਨੇ ਬੁਰੀਆਂ ਗੱਲਾਂ ਨੂੰ ਯਾਦ ਰੱਖਿਆ। ਕਈ ਵਾਰੀ ਤੇ ਬੰਦਾ 50 ਸਾਲ ਦੀ ਜ਼ਿੰਦਗੀ ਜਿਉਂ ਚੁੱਕਿਆ ਹੁੰਦਾ ਹੈ, ਜਾਂ 50 ਸਾਲ ਪੁਰਾਣੀਆਂ ਘਟਨਾਵਾਂ ਹੁੰਦੀਆਂ ਨੇ, ਕਿਸੇ ਨਾਲ ਕੋਈ ਈਰਖਾ ਦਵੈਸ਼ ਝਗੜਾ ਹੋਇਆ, ਇਹ ਬੰਦਾ ਭੁੱਲਦਾ ਨਹੀਂ। ਕਹਿੰਦਾ ਜੀ ਇਹਨੇ ਫਲਾਣੇ ਸਮੇਂ ਮੈਨੂੰ ਬੜੀ ਭੈੜੀ ਗਾਲ ਕੱਢੀ ਸੀ। ਉਹ ਗਾਲ ਕਿਉਂ ਨਹੀਂ ਭੁੱਲੀ? ਕਿਉਂਕਿ ਉਹ ਗਾਲ ਸ਼ਬਦ ਜਿਹੜਾ ਹੈ ਉਹ ਵੀ ਸੂਖਸ਼ਮ ਹੈ, ਸਾਡਾ ਮਨ ਵੀ ਸੂਖਸ਼ਮ ਹੈ। ਉਹ ਇੰਨਾ ਮਨ ਵਿੱਚ ਵਸ ਗਿਆ, ਇੰਨਾ ਮਨ ਵਿੱਚ ਘਰ ਕਰ ਗਿਆ, ਮੁੜ ਕੇ ਨਿਕਲਿਆ ਕੋਈ ਨਹੀਂ। ਕਈ ਵਾਰੀ ਕੁਝ ਚੰਗੀਆਂ ਗੱਲਾਂ ਵੀ ਵਸਾਉਂਦਾ ਹੈ, ਇਹ ਯਾਦ ਕਰ ਲੈਂਦਾ ਹੈ ਕਿ ਫਲਾਣੇ ਸਮੇਂ ਤੇ ਮੈਨੂੰ ਇਸ ਸਿਆਣੇ ਬੰਦੇ ਨੇ ਨਸੀਹਤ ਦਿੱਤੀ ਸੀ, ਉਹ ਮੈਨੂੰ ਸਾਰੀ ਜ਼ਿੰਦਗੀ ਵਿੱਚ ਕੰਮ ਆ ਰਹੀ ਹੈ, ਉਹ ਸ਼ਬਦ ਵੀ ਇਹ ਵਸਾ ਲੈਂਦਾ। ਮਨ ਦਾ ਸੁਭਾਅ ਹੈ ਸੂਖਸ਼ਮ, ਸ਼ਬਦ ਹੈ ਸੂਖਸ਼ਮ, ਮਨ ਹੈ, ਤੇ ਮਨ ਅੰਦਰ ਸ਼ਬਦ ਵਸਦਾ ਹੈ। ਤੇ ਗੁਰਮੁਖ ਪਿਆਰਿਓ, ਕਿਤੇ ਸ਼ਬਦ ਗੁਰੂ ਦਾ ਵਸ ਜਾਵੇ, ਬਸ ਭੇਦ ਇੰਨਾ ਕੁ ਹੈ। ਦੁਨੀਆਦਾਰੀ ਦੇ ਸ਼ਬਦ ਇਹ ਬਹੁਤ ਵਸਾ ਲੈਂਦਾ, ਭੁੱਲਦਾ ਨਹੀਂ, ਰਿਕਾਰਡਿੰਗ ਚੁੱਕੀ ਫਿਰਦਾ ਸਾਰੇ ਜੀਵਨ ਦੀ, ਪੂਰਵਲੇ ਜਨਮਾਂ ਦੀ, ਤੇ ਪਰ ਗੁਰੂ ਦਾ ਉਪਦੇਸ਼ ਜਪਜੀ ਸਾਹਿਬ ਪੜ੍ਹਦਿਆਂ 30 ਸਾਲ ਹੋ ਗਏ, ਅਜੇ ਜਪਜੀ ਸਾਹਿਬ ਕੰਠ ਨਹੀਂ ਹੋ ਰਿਹਾ, ਕਿਉਂਕਿ ਸ਼ਬਦ ਅੰਦਰ ਵਸ ਹੀ ਨਹੀਂ ਰਿਹਾ ਹੈ, ਉਹਦੇ ਨਾਲ ਲਗਾਓ ਨਹੀਂ ਜੇ ਬਣਿਆ ਹੈ। ਜੇ ਕਿਸੇ ਹੋਰ ਬੰਦੇ ਦੀ ਕਹੀ ਹੋਈ ਗੱਲ ਤੋਂ ਭੁੱਲਣ ਵਾਸਤੇ ਤਿਆਰ ਨਹੀਂ, ਬੇਲੋੜੇ ਗਾਇਕਾਂ ਦੇ ਗਾਏ ਹੋਏ ਗਾਣੇ ਤੋਂ ਬਾਥਰੂਮ ਵਿੱਚ ਨਹਾਉਂਦਾ ਹੋਇਆ ਹੀ ਗਾਈ ਜਾਂਦਾ, ਤੇ ਗੁਰੂ ਦੀ ਸ਼ਬਦ ਦੀ ਬਾਣੀ ਨਾਲ ਤੈਨੂੰ ਸਾਂਝ ਪੈ ਜਾਵੇ ਨਾ, ਉਹ ਤੇਰੇ ਮਨ ਵਿੱਚ ਵਸਿਆ ਹੋਵੇ, ਤੇ ਸੁਭਾਵਕ ਹੀ ਤੇਰੀ ਰਸਨਾ ਤੇ ਫਿਰ ਸ਼ਬਦ ਆਵੇਗਾ। ਕੋਈ ਘਟਨਾ ਘਟੇਗੀ, ਸ਼ਬਦ ਪ੍ਰਗਟ ਹੋਵੇਗਾ, ਕਿਸੇ ਦ੍ਰਿਸ਼ ਨੂੰ ਵੇਖਾਂਗੇ, ਕੁਦਰਤ ਵੱਲ ਨਜ਼ਰ ਜਾਵੇਗੀ, ਅੰਦਰੋਂ ਸ਼ਬਦ ਪ੍ਰਗਟ ਹੋਵੇਗਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਕਿਸੇ ਚੀਜ਼ ਵੱਲ ਵੇਖਦਿਆਂ ਸਾਰ ਰੁੱਖ ਵੱਲ ਵੇਖਿਆ, ਸ਼ਬਦ ਪ੍ਰਗਟ ਹੋਵੇਗਾ, ਫਰੀਦਾ ਦਰਵੇਸਾ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਭਾਵ ਹਰ ਸ਼ੈ, ਹਰ ਦ੍ਰਿਸ਼, ਹਰ ਵਸਤੂ ਨੂੰ ਵੇਖਦਿਆਂ ਸਾਰ, ਸੁਣਦਿਆਂ ਸਾਰ ਅੰਦਰੋਂ ਸ਼ਬਦ ਨੇ ਪ੍ਰਗਟ ਹੋ ਜਾਣਾ, ਪਰ ਹੋਏਗਾ ਤਾਂ ਜੇ ਅੰਦਰ ਵਸਿਆ ਹੋਵੇਗਾ। ਜਦੋਂ ਸ਼ਬਦ ਨੇ ਵਸਣਾ, ਫਿਰ ਮੈਲ ਨੇ ਬਾਹਰ ਨਿਕਲ ਜਾਣਾ। ਪਾਤਸ਼ਾਹ ਕਹਿੰਦੇ ਗੁਰਬਾਣੀ ਤੇਰੇ ਮਨ ਦੀ ਮੈਲ ਕੱਟਦੀ ਹੈ, ਜਦੋਂ ਮੈਲ ਕੱਟੀ ਗਈ ਫਿਰ ਸਹਿਜੇ ਨਾਮ ਹਰ ਮਨ ਵਸਾਏ, ਸਹਿਜੇ ਹਰ ਨਾਮ ਮਨ ਵਸਾਏ, ਫਿਰ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੇਰੇ ਮਨ ਵਿੱਚ ਵਸ ਜਾਵੇਗਾ। ਆਓ ਬਾਕੀ ਪੰਕਤੀਆਂ ਤੇ ਵਿਚਾਰ ਕਰੀਏ। ਪਹਿਲੀ ਪੰਕਤੀ ਰਾਹੀਂ, ਪਹਿਲੇ ਪਦ ਰਾਹੀਂ ਸਤਿਗੁਰੂ ਆਖਦੇ ਨੇ, ਕਹਿੰਦੇ ਜੋ ਹਰ ਸੇਵ ਹੈ ਤਿੰਨ ਵੱਲ ਜਾਓ। ਜੋ ਹਰੀ ਨੂੰ ਸੇਵਦੇ ਨੇ, ਸੇਵਾ ਦੇ ਦੋ ਅਰਥ ਹੁੰਦੇ ਨੇ। ਇੱਕ ਸੇਵ ਦਾ ਅਰਥ ਹੈ ਫਿਜ਼ੀਕਲ, ਜਿਹੜੀ ਸੇਵਾ ਕੀਤੀ ਜਾਂਦੀ ਹੈ, ਇਹ ਅਸਥੂਲ ਦੁਨੀਆਂ ਵਿੱਚ ਸੇਵਾ। ਤੇ ਇੱਕ ਸੇਵਾ ਦਾ ਦੂਜਾ ਅਰਥ ਹੈ ਸਿਮਰਨਾ, ਯਾਦ ਕਰਨਾ। ਇਹ ਸਾਡਾ ਸੂਖਸ਼ਮ ਜੀਵਨ ਹੈ, ਮਨ ਦੇ ਅੰਦਰ ਉਸ ਵਾਹਿਗੁਰੂ ਨੂੰ ਯਾਦ ਰੱਖਣਾ। ਇਹ ਦੋਵੇਂ ਅਰਥ ਸੇਵਾ ਦੇ ਹਨ। ਤੇ ਸਤਿਗੁਰੂ ਕਹਿੰਦੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਨ੍ਹਾਂ ਨੇ ਹਰੀ ਨੂੰ ਸੇਵਿਆ, ਹੁਣ ਹਰੀ ਦੀ ਸੇਵਾ ਕਿਵੇਂ ਹੈ? ਜੇ ਫਿਜ਼ੀਕਲੀ ਸੇਵਾ ਦੀ ਗੱਲ ਕਰੀਏ ਨਾ ਆਪਾਂ, ਤੇ ਇਹ ਸੰਸਾਰ ਪਰਮਾਤਮਾ ਦਾ ਰੂਪ ਹੈ, ਤੇ ਇਹ ਸੰਸਾਰ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਗੁਰੂ ਘਰ ਸੇਵਾ ਕਰਨੀ ਬੜੀ ਮਹਾਨ ਹੈ, ਪਰ ਇਹ ਤੇ ਗੁਰਮੁਖੋ ਸਾਡਾ ਕਲਾਸ ਰੂਮ ਹੈ, ਇਹ ਤੇ ਸਾਡਾ ਇੰਸਟੀਟਿਊਟ ਹੈ, ਇਹ ਤੇ ਸਾਡਾ ਸਕੂਲ ਕਾਲਜ ਹੈ। ਇੱਥੋਂ ਤੇ ਸੇਵਾ ਸਿੱਖਣ ਲਈ ਆਈਦਾ, ਇੱਥੋਂ ਤੇ ਆਪਾਂ ਸਿੱਖ ਕੇ ਜਾਣਾ ਹੁੰਦਾ, ਤੇ ਕਰਨਾ ਤੇ ਇਹ ਸਭ ਕੁਝ ਬਾਹਰ ਹੁੰਦਾ ਹੈ। ਗੁਰਦੁਆਰੇ ਦੇ ਗੇਟ ਦੇ ਉੱਤੇ ਕਿਸੇ ਧਾਰਮਿਕ ਸਥਾਨ ਦੇ ਜੋ ਗੁਰਮੁਖ ਪਿਆਰਿਓ ਹੱਦ ਹੈ ਨਾ, ਉਹ ਰੱਬ ਦੀ ਹੱਦ ਨਹੀਂ ਹੁੰਦੀ। ਕਈ ਵਾਰੀ ਅਸੀਂ ਐਸਾ ਮੰਨ ਲੈਂਦੇ ਹਾਂ ਗੁਰਦੁਆਰੇ ਦੇ ਅੰਦਰ ਰੱਬ ਹੈ, ਮੁਸਲਮਾਨ ਕਹਿੰਦਾ ਮਸਜਿਦ ਦੇ ਅੰਦਰ ਖੁਦਾ ਹੈ, ਹਿੰਦੂ ਕਹਿੰਦਾ ਮੰਦਿਰ ਦੇ ਅੰਦਰ ਭਗਵਾਨ ਹੈ। ਜੇ ਇੰਨੀ ਕੁ ਸੋਚ ਹੈ ਸਾਡੀ ਨਾ, ਫਿਰ ਅਸੀਂ ਬੜੀ ਅਜੇ ਸੌੜੀ ਸੋਚ, ਤੰਗ ਸੋਚ ਨਾਲ ਚੱਲ ਰਹੇ ਹਾਂ। ਜਿਸ ਦਿਨ ਸਾਡਾ ਸੋਚ ਹਿਰਦਾ ਇੰਨਾ ਵਿਸ਼ਾਲ ਹੋ ਗਿਆ ਵੀ ਸਾਨੂੰ ਸਾਰਾ ਸੰਸਾਰ ਹੀ ਰੱਬ ਦਾ ਘਰ ਨਜ਼ਰ ਆਵੇ, ਔਰ ਅਸੀਂ ਕਰ ਰਹੇ ਹਾਂ, ਕੋਈ ਬੰਦਾ ਝੂਠ ਬੋਲ ਰਿਹਾ ਤੇ ਚਾਰ ਬੰਦੇ ਪੰਚਾਇਤੀ ਰੂਪ ਵਿੱਚ ਇਕੱਠੇ ਹੋ ਗਏ ਨੇ, ਪੰਚ ਪ੍ਰਧਾਨੀ ਮਰਜ਼ਾਦਾ ਵੀ ਹੈ ਸਾਡੀ, ਤੇ ਉਸ ਬੰਦੇ ਦੇ ਬਿਆਨ ਨੂੰ ਤਸਦੀਕ ਕਰਨ ਵਾਸਤੇ, ਯਕੀਨ ਬਣਾਉਣ ਵਾਸਤੇ ਵੀ ਵਾਕਈ ਸੱਚ ਬੋਲਦਾ, ਤੇ ਸਿਆਣੇ ਤੋਂ ਸਿਆਣੇ ਜਿਹਨਾਂ ਨੂੰ ਦੁਨੀਆ ਸਿਆਣੇ ਮੰਨਦੀ ਹੈ, ਉਹ ਬੰਦੇ ਵੀ ਕਹਿੰਦੇ ਨੇ ਇਹਨੂੰ ਗੁਰਦੁਆਰੇ ਲੈ ਕੇ ਚੱਲੋ, ਉੱਥੇ ਪਤਾ ਲੱਗੇਗਾ ਇਹ ਸੱਚ ਬੋਲਦਾ ਕਿ ਝੂਠ ਬੋਲਦਾ। ਕਹਿਣ ਦਾ ਭਾਵ ਸੰਸਾਰ ਨੇ ਮੰਨ ਲਿਆ ਵੀ ਗੁਰਦੁਆਰੇ ਬੰਦਾ ਡਰ ਕੇ ਝੂਠ ਨਹੀਂ ਬੋਲੇਗਾ, ਕਿਉਂਕਿ ਉੱਥੇ ਉਹਨੂੰ ਰੱਬ ਨਜ਼ਰ ਆ ਰਿਹਾ ਹੈ। ਮੰਦਿਰ ਦੇ ਅੰਦਰ ਝੂਠ ਨਹੀਂ ਬੋਲਣਾ, ਰੱਬ ਨਜ਼ਰ ਆ ਰਿਹਾ ਹੈ। ਮਸਜਿਦ ਦੇ ਅੰਦਰ ਝੂਠ ਨਹੀਂ ਬੋਲਣਾ, ਖੁਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਇੱਕ ਬੰਦਾ ਮਿਲਿਆ ਮੈਨੂੰ, ਉਹ ਬੜੀ ਖੁਸ਼ੀ ਔਰ ਮਾਣ ਨਾਲ ਕਹਿ ਰਿਹਾ ਸੀ, ਕਹਿੰਦਾ ਜੀ ਮੈਂ ਕਦੇ ਗੁਰਦੁਆਰੇ ਝੂਠ ਨਹੀਂ ਬੋਲਦਾ। ਹੁਣ ਹਰ ਬੰਦਾ ਸੋਚੇਗਾ ਵੀ ਵਾਕਈ ਸਹੀ ਗੱਲ ਹੈ, ਗੁਰਦੁਆਰੇ ਝੂਠ ਨਹੀਂ ਬੋਲਣਾ ਚਾਹੀਦਾ। ਤੇ ਮੈਂ ਉਹਨੂੰ ਕਿਹਾ ਸੀ ਭਰਾਵਾ ਹੈ ਮੇਰਾ ਕਲੋਰ ਸੀ ਕਾਫੀ, ਮੈਂ ਕਿਹਾ ਜੇ ਤੂੰ ਗੁਰਦੁਆਰੇ ਝੂਠ ਨਹੀਂ ਨਾ ਬੋਲਦਾ, ਇਹਦਾ ਅਰਥ ਸਪਸ਼ਟ ਹੈ ਵੀ ਤੂੰ ਬਾਹਰ ਜਾ ਕੇ ਰੱਜ ਕੇ ਬੋਲਦਾ ਹੋਵੇਗਾ, ਕਿਉਂਕਿ ਤੇ ਹੱਦ ਬਣਾ ਲਈ ਹੈ ਰੱਬ ਦੀ, ਤੈਨੂੰ ਲੱਗਦਾ ਵੀ ਬਾਹਰ ਰੱਬ ਨਹੀਂ ਤੇ ਅੰਦਰ ਰੱਬ ਹੈ। ਇਸ ਢੰਗ ਦੇ ਨਾਲ ਇਹ ਲਕੀਰ ਨਹੀਂ ਮਾਰਨੀ ਚਾਹੀਦੀ। ਗੁਰਦੁਆਰੇ ਵਿੱਚੋਂ ਸੇਵਾ ਸਿਮਰਨ ਸਿੱਖ ਕੇ ਜਾਣਾ, ਸੰਸਾਰ ਦੇ ਵਿੱਚ ਜਾ ਕੇ ਇਹ ਸਭ ਕੁਝ ਕਮਾਉਣਾ ਹੈ। ਅੱਜ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਖਾਲਸਾ ਏਡ ਵਾਲਿਆਂ ਨੇ, ਉਹਨਾਂ ਨੇ ਵਾਕਈ ਕਰ ਵਿਖਾਇਆ ਕਿ ਸੇਵਾ ਕੀ ਹੁੰਦੀ ਹੈ। ਬਰਦੇ ਬੰਬਾਂ ਵਿੱਚ, ਬਰਦੀਆਂ ਗੋਲੀਆਂ ਵਿੱਚ ਜਾ ਕੇ ਵੀ ਉਹਨਾਂ ਦੇ ਮੁੱਖ ਵਿੱਚ ਭੋਜਨ ਪਾ ਦੇਣਾ ਲੋੜਵੰਦਾਂ ਦੇ। ਗੁਰਮੁਖੋ ਇਹ ਗੁਰੂ ਨਾਨਕ ਦੀ ਸਿੱਖੀ, ਇੱਥੋਂ ਦੀ ਕਮਾਈ ਹੋਈ, ਇੱਥੋਂ ਦਾ ਲਿਆ ਹੋਇਆ ਲੈਸਨ ਸੰਸਾਰ ਵਿੱਚ ਜਾ ਕੇ ਕਮਾਇਆ ਹੈ। ਅਸਲ ਵਿੱਚ ਇਹ ਹੈ ਸੇਵਾ ਤੇ ਸਿਮਰਨ। ਸਤਿਗੁਰੂ ਕਹਿੰਦੇ ਜਿਹੜੇ ਉਸ ਵਾਹਿਗੁਰੂ ਨੂੰ ਸੇਵਦੇ ਨੇ, ਸਿਮਰਨ ਕਰਦੇ ਨੇ, ਯਾਦ ਰੱਖਦੇ ਨੇ ਅਤੇ ਸੇਵਾ ਕਰਦੇ ਨੇ ਪ੍ਰਤੱਖ ਰੂਪ ਦੇ ਵਿੱਚ, ਤਿੰਨ ਵੱਲ ਜਾਓ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਆਪਣਾ ਸਾਰਾ ਬਲ ਉਹਨਾਂ ਦੇ ਅੱਗੇ ਹਾਰ ਰਿਹਾ। ਮੈਂ ਆਪਣੇ ਮਨ ਨੂੰ ਇੱਕ ਤਰ੍ਹਾਂ ਨਾਲ ਗੋਡੇ ਟੇਕ ਕੇ ਉਹਨਾਂ ਨੂੰ ਨਮਸਕਾਰ ਕਰਦਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਇੰਨੀ ਵਡਿਆਈ ਪਾਤਸ਼ਾਹ ਦੇ ਰਹੇ ਨੇ। ਤਿੰਨ ਹਿਰਦੈ ਸਾਚ ਸੱਚਾ ਮੁਖ ਨਾਓ, ਜਿਹੜੇ ਇਸ ਢੰਗ ਦੇ ਨਾਲ ਜੀਵਨ ਕਮਾ ਲੈਂਦੇ ਨੇ ਗੁਰੂ ਦੇ ਉਪਦੇਸ਼ ਰਾਹੀਂ, ਉਹਨਾਂ ਦੇ ਹਿਰਦੇ ਵਿੱਚ ਵੀ ਸੱਚ ਵਸ ਜਾਂਦਾ ਹੈ। ਸੱਚ ਕੇਵਲ ਕੁਝ ਸ਼ਬਦ ਨਹੀਂ ਹੁੰਦੇ, ਕਈ ਵਾਰੀ ਅਸੀਂ ਚਾਰ ਅੱਖਰ ਸੱਚ ਬੋਲ ਕੇ ਦਾਅਵੇ ਕਰੀ ਜਾਈਏ, ਇੱਕ ਥਾਪੜ ਕੇ ਜੀ ਮੈਂ ਝੂਠ ਨਹੀਂ ਬੋਲਦਾ ਮੈਂ ਸੱਚ ਕਹਿ ਰਿਹਾ। ਯਾਦ ਰੱਖਣਾ ਜੇ ਬਿਰਤੀ ਵਿੱਚ ਸੱਚ ਨਾ ਹੋਵੇ ਫਿਰ ਬੋਲੇ ਹੋਏ ਸ਼ਬਦਾਂ ਦੀ ਕੋਈ ਬਹੁਤੀ ਮਹਾਨਤਾ ਨਹੀਂ ਹੁੰਦੀ। ਗੰਗੂ ਦੇ ਸ਼ਬਦਾਂ ਵਿੱਚ ਸੱਚ ਹੈ, ਉਹ ਮਰਿੰਡੇ ਦੇ ਕੋਤਵਾਲਾਂ ਨੂੰ ਜਾ ਕੇ ਕਹਿ ਰਿਹਾ, ਕਹਿੰਦਾ ਮੇਰੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਅਤੇ ਪੁੱਤਰ ਨੇ, ਇੱਥੋਂ ਕੁ ਸ਼ਬਦ ਤੱਕ ਜਿਹੜੇ ਸ਼ਬਦ ਨੇ ਨਾ ਉਹਨੇ ਸੱਚ ਬੋਲੇ ਨੇ। ਵਾਕਈ ਮਾਤਾ ਜੀ ਅਤੇ ਪੁੱਤਰ ਸਾਹਿਬਜ਼ਾਦੇ ਉਹਨਾਂ ਦੇ ਘਰ ਵਿੱਚ ਸੀ, ਸ਼ਬਦਾਂ ਵਿੱਚ ਸੱਚ ਹੈ, ਪਰ ਅੱਗੇ ਜਿਹੜੀ ਗੱਲ ਹੈ ਨਾ ਉਹਦੇ ਅੰਦਰ ਜਹਾਂ ਲੋਭ ਤਹਿ ਪਾਪ, ਇਹ ਅੱਖਰ ਉਹਨੇ ਕਿਉਂ ਬੋਲੇ? ਕਿਉਂਕਿ ਉਹਦੇ ਅੰਦਰ ਲੋਭ ਦਾ ਪਾਪ ਹੈ, ਇੱਕ ਲਾਲਚ ਬਸ ਹੋ ਕੇ ਬੋਲ ਰਿਹਾ। ਇਸ ਲਈ ਜੇ ਬਿਰਤੀ ਪਵਿੱਤਰ ਨਾ ਹੋਵੇ, ਬਿਰਤੀ ਵਿੱਚ ਹਿਰਦੇ ਵਿੱਚ ਸੱਚ ਨਾ ਹੋਵੇ ਫਿਰ ਬੋਲੇ ਹੋਏ ਅੱਖਰਾਂ ਦੀ ਵੀ ਕੋਈ ਮਹਾਨਤਾ ਨਹੀਂ ਬਣਦੀ। ਸਤਿਗੁਰੂ ਕਹਿ ਰਹੇ ਨੇ, ਕਹਿੰਦੇ ਪਰ ਜਿਹਦੇ ਹਿਰਦੇ ਵਿੱਚ ਸੱਚ ਹੋ ਜਾਵੇ ਪ੍ਰਗਟ ਨਾ, ਫਿਰ ਉਹਦੇ ਮੁੱਖ ਵਿੱਚ ਵੀ ਸੱਚ ਆਪਣੇ ਆਪ ਆਉਂਦਾ। ਮੁੱਖ ਸੱਚਾ ਲਾਓ, ਸੱਚਾ ਮੁੱਖ ਲਾਓ, ਅਥਵਾ ਉਹ ਆਪਣੇ ਮੁੱਖ ਤੋਂ ਵੀ ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਚੋ ਸਾਚ ਸੰਭਾਲਿਓ ਦੁੱਖ ਜਾਏ। ਕਹਿੰਦੇ ਭਾਈ ਜਿਹੜਾ ਸੱਚ ਨੂੰ ਸੰਭਾਲ ਲੈਂਦਾ, ਕੀਮਤੀ ਵਸਤੂਆਂ ਮਨੁੱਖ ਸੰਭਾਲਦਾ, ਚੰਗੀਆਂ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਦਾ, ਗਾਰਬੇਜ ਨਹੀਂ ਸੰਭਾਲਦਾ, ਕੂੜਾ ਕਰਕਟ ਨਹੀਂ ਸੰਭਾਲਦਾ, ਕਿਉਂਕਿ ਇਹਨੂੰ ਪਤਾ ਵੀ ਇਹਦਾ ਮੁੱਲ ਕੋਈ ਨਹੀਂ, ਇਹਦੀ ਮਹਾਨਤਾ ਕੋਈ ਨਹੀਂ, ਇਹਦੀ ਲੋੜ ਵੀ ਕੋਈ ਨਹੀਂ। ਤੇ ਜਿਹੜੀ ਚੀਜ਼ ਦੀ ਲੋੜ ਮਹਿਸੂਸ ਹੁੰਦੀ ਹੈ ਵੀ ਇਹ ਕੰਮ ਆਉਣ ਵਾਲੀ ਵਸਤੂ ਆ ਉਹਨੂੰ ਸੰਭਾਲਦਾ, ਤੇ ਜਿੰਨੀ ਜ਼ਿਆਦਾ ਕੀਮਤੀ ਆ ਉਨੀ ਜ਼ਿਆਦਾ ਸੰਭਾਲਦਾ। ਪਰ ਜਿਹੜੇ ਗੁਰਮੁਖ ਨੇ ਉਹ ਗੁਰੂ ਪਿਆਰਿਓ ਕੀਮਤੀ ਚੀਜ਼ ਨੂੰ ਪਹਿਚਾਣ ਲੈਂਦੇ ਨੇ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਮਿਲਾ। ਸਮਝ ਆ ਗਈ ਕਿ ਰੱਬ ਦੇ ਨਾਮ ਤੋਂ ਕੀਮਤੀ ਕੁਝ ਵੀ ਨਹੀਂ ਹੈ, ਫਿਰ ਉਹ ਸੰਭਾਲਦੇ ਨੇ ਨਾਮ ਨੂੰ। ਕਿਵੇਂ ਸੰਭਾਲਦੇ ਨੇ? ਭਾਵ ਹਰ ਸਵਾਸ ਨੂੰ ਸੰਭਾਲਦੇ ਨੇ। ਉਹਨਾਂ ਨੂੰ ਸਮਝ ਪੈਂਦੀ ਹੈ ਵੀ ਸਵਾਸ ਬੜੇ ਕੀਮਤੀ ਨੇ, ਹਰ ਸਵਾਸ ਦੀ ਬੜੀ ਮਹਾਨ ਕੀਮਤ ਹੈ। ਬਾਜ਼ਾਰਾਂ ਵਿੱਚੋਂ ਸਵਾਸ ਨਹੀਂ ਖਰੀਦੇ ਜਾ ਸਕਦੇ। ਵੈਂਟੀਲੇਟਰ ਤੇ ਪਿਆ ਮਰੀਜ਼ ਜ਼ਬਰਦਸਤੀ ਉਹਤੇ ਠੋਸਿਆ ਹੋਇਆ ਸਾਹ ਹੈ, ਚੱਲੀ ਜਾਂਦਾ ਤੇ ਜਦੋਂ ਉਹ ਸਵਿੱਚ ਆਫ ਹੁੰਦਾ ਨਾ, ਵੈਂਟੀਲੇਟਰ ਉਤਾਰਦੇ ਨੇ ਤੇ ਕੁਝ ਪਲਾਂ ਦੇ ਅੰਦਰ ਕਹਿ ਦਿੰਦੇ ਨੇ ਜੀ ਮਰ ਚੁੱਕਿਆ, ਕਿਉਂਕਿ ਉਹ ਸਵਾਸ ਬਾਜ਼ਾਰਾਂ ਵਿੱਚ ਨਹੀਂ ਮਿਲਣ ਵਾਲੀ ਚੀਜ਼। ਇਲਾਜ ਸੰਭਾਲ ਕਰਨੀ ਹੋਰ ਗੱਲ ਹੈ, ਤੇ ਗੁਰਮੁਖਾਂ ਨੂੰ ਸਮਝ ਆ ਗਈ, ਉਹਨਾਂ ਨੂੰ ਸਵਾਸਾਂ ਦੀ ਕੀਮਤ ਵੀ ਸਮਝ ਆ ਗਈ, ਉਹਨਾਂ ਨੂੰ ਨਾਮ ਦੀ ਕੀਮਤ ਵੀ ਸਮਝ ਆ ਗਈ, ਉਹਨਾਂ ਨੇ ਫਿਰ ਸੱਚ ਨੂੰ ਸੰਭਾਲਣਾ ਸ਼ੁਰੂ ਕੀਤਾ। ਜਿਨ੍ਹਾਂ ਨੇ ਸੰਭਾਲਿਆ, ਸਤਿਗੁਰੂ ਕਹਿੰਦੇ ਦੁੱਖ ਜਾਏ, ਉਹਨਾਂ ਦੇ ਦੁੱਖ ਕੱਟੇ ਗਏ, ਉਹਨਾਂ ਦੇ ਦੁੱਖਾਂ ਦਾ ਹੋ ਗਿਆ ਨਾਸ਼। ਸੱਚ ਹੈ ਸ਼ਬਦ ਬਸੈ ਮਨ ਆਏ, ਤੇ ਸੱਚਾ ਪਰਮੇਸ਼ਰ ਵਾਹਿਗੁਰੂ ਦਾ ਉਪਦੇਸ਼ ਸ਼ਬਦ ਰਾਹੀਂ ਉਹਨਾਂ ਦੇ ਮਨ ਵਿੱਚ ਵਸ ਗਿਆ ਹੈ। ਗੁਰਬਾਣੀ ਸੁਣ ਮੈਲ ਗਵਾਏ, ਸਹਿਜੇ ਹਰ ਨਾਮ ਮਨ ਵਸਾਏ ਰਹਾਉ, ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ। ਹੁਣ ਉਹ ਭੈੜੀਆਂ ਚੀਜ਼ਾਂ ਕੂੜ ਝੂਠ, ਕੁਸਤ ਸੱਤ ਦਾ ਵਿਰੋਧੀ ਸ਼ਬਦ ਕੂੜ ਹੈ। ਜਦੋਂ ਕੱਕੇ ਨੂੰ ਔਂਕੜ ਲੱਗਦਾ ਨਾ, ਬਹੁਤ ਸਾਰੇ ਸ਼ਬਦ ਵਿਰੋਧੀ ਬਣ ਜਾਂਦੇ ਨੇ, ਜਿਵੇਂ ਪੁੱਤ ਤੋਂ ਕਪੁੱਤ ਬਣ ਜਾਂਦਾ, ਰੁੱਤ ਤੋਂ ਕੁਰੁੱਤ ਬਣ ਜਾਂਦਾ, ਪੱਤੇ ਤੋਂ ਕੁਪੱਤਾ ਬਣ ਜਾਂਦਾ ਹੈ। ਇਸੇ ਤਰ੍ਹਾਂ ਸੱਤ ਸ਼ਬਦ ਸੱਚ ਤੇ ਕੁਸੱਤ ਤੋਂ ਭਾਵ ਹੈ ਝੂਠ। ਇਹ ਝੂਠ ਦਾ ਪਸਾਰਾ ਜਿੰਨਾ ਕੁਸੱਤ ਹੈ, ਤ੍ਰਿਸ਼ਨਾ ਜਿਹੜੀ ਹੈ ਅੰਦਰ ਲੱਗੀ ਹੋਈ, ਇਹ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਹੈ ਨਾ, ਇਹਨੂੰ ਕੇਵਲ ਪਰਮੇਸ਼ਰ ਦਾ ਨਾਮ, ਗੁਰੂ ਦਾ ਸ਼ਬਦ ਠੰਡੀ ਕਰ ਸਕਦਾ, ਸ਼ਾਂਤ ਕਰ ਸਕਦਾ ਹੈ। ਅੰਤਰ ਸ਼ਾਂਤ ਸਹਿਜ ਸੁਖ ਪਾਏ। ਜਦੋਂ ਅੱਗ ਗਈ ਬੁਝ ਫਿਰ ਅੰਦਰ ਸ਼ਾਂਤੀ ਆ ਜਾਂਦੀ ਹੈ, ਠੰਡ ਪੈ ਜਾਂਦੀ ਹੈ। ਗੁਰ ਕੈ ਭਾਣੇ ਚੱਲੇ ਤਾਂ ਆਪ ਜਾਏ। ਭਾਈ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਣਾ ਸਿੱਖ ਲਵੇ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਭਾਣੇ ਤੋਂ ਭਾਵ ਸਿੱਧਾ ਜਿਹਾ ਅਰਥ ਹੈ ਵੀ ਜਿਹੜੀ ਗੱਲ ਗੁਰੂ ਨੂੰ ਭਾਉਂਦੀ ਹੈ, ਗੁਰੂ ਨੂੰ ਚੰਗੀ ਲੱਗਦੀ ਹੈ, ਉਹ ਗੁਰੂ ਦਾ ਭਾਣਾ। ਤੂੰ ਉਸ ਤਰ੍ਹਾਂ ਜਿਉਂ ਜਿਹੜਾ ਗੁਰੂ ਨੂੰ ਚੰਗਾ ਲੱਗ ਰਿਹਾ ਹੋਵੇ। ਸਤਿਗੁਰੂ ਕਹਿੰਦੇ ਨਸ਼ੇ ਨਹੀਂ ਕਰਨੇ, ਸ਼ਰਾਬਾਂ ਨਹੀਂ ਪੀਣੀਆਂ, ਤੂੰ ਛੱਡ ਦੇ। ਸਤਿਗੁਰੂ ਕਹਿੰਦੇ ਰਹਿਤ ਰੱਖਣੀ ਹੈ ਤੇ ਤੂੰ ਰੱਖ ਲੈ। ਜਿਹੜਾ ਬਚਨ ਮੰਨ ਕੇ ਕਮਾਏਗਾ ਨਾ, ਇਹ ਅਸਲ ਵਿੱਚ ਭਾਣਾ ਹੁੰਦਾ। ਅਸੀਂ ਤੇ ਭਾਣਾ ਇੰਨਾ ਛੋਟਾ ਕਰ ਲਿਆ, ਜਦੋਂ ਬੇਵਸੀ ਹੋ ਗਈ ਡਾਕਟਰਾਂ ਦੀ ਤੇ ਕਿਸੇ ਪ੍ਰਾਣੀ ਦੀ ਹੋਈ ਮੌਤ, ਅਸੀਂ ਕਹਿ ਦਿੱਤਾ ਜੀ ਭਾਣਾ ਵਰਤ ਗਿਆ। ਭਾਣਾ ਇੰਨਾ ਛੋਟਾ ਸ਼ਬਦ ਨਹੀਂ ਵੀ ਕਿਹੜਾ ਕੇਵਲ ਮੌਤ ਨਾਲ ਜੋੜ ਲਿਆ ਜਾਵੇ। ਗੁਰਮੁਖੋ, ਹਰ ਖੁਸ਼ੀ ਦਾ ਸਮਾਂ ਵੀ ਭਾਣਾ ਹੈ। ਜ਼ਿੰਦਗੀ ਦਾ ਹਰ ਸਮਾਂ, ਹਰ ਸੁਬਾਸ, ਇਹ ਸੰਸਾਰ ਦੀ ਹਰ ਘਟਨਾ ਹੀ ਭਾਣਾ ਹੈ। ਤੇਰਾ ਜਨਮ ਵੀ ਭਾਣਾ ਹੈ, ਤੇਰੀ ਮੌਤ ਵੀ ਭਾਣਾ ਹੈ। ਇਹ ਭਾਣਾ ਕੇਵਲ ਗੁਰਮੁਖਾਂ ਨੂੰ ਸਮਝ ਆਉਂਦਾ ਹੈ ਤੇ ਉਹ ਗੁਰ ਕੈ ਭਾਣਾ ਚੱਲੇ ਤਾਂ ਆਪ ਜਾਏ। ਫਿਰ ਜਿਹੜੇ ਭਾਣੇ ਨੂੰ ਸਮਝ ਲੈਂਦੇ ਨੇ, ਉਹਨਾਂ ਦਾ ਹੰਕਾਰ ਖਤਮ ਹੋ ਜਾਂਦਾ ਹੈ। ਸਾਚ ਮਹੱਲ ਪਾਏ ਹਰ ਗੁਣ ਗਾਏ। ਜਿਹੜੇ ਭਾਈ ਸੱਚੇ ਮਹਿਲ ਸਰੂਪ ਨੂੰ, ਵਾਹਿਗੁਰੂ ਨੂੰ ਪਾ ਲੈਂਦੇ ਨੇ ਤੇ ਉਹ ਵਾਹਿਗੁਰੂ ਦੇ ਗੁਣਾਂ ਦਾ ਵੀ ਗਿਆਨ ਕਰਦੇ ਨੇ। ਹਰ ਇੱਕ ਤੋਂ ਨਾਮ ਨਹੀਂ ਜੇ ਜਪਿਆ ਜਾਂਦਾ। ਹਉਮੈ ਵਿੱਚੋ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ, ਮਨਮੁਖ ਅੰਧੇ ਦੁੱਖ ਵਿਹਾਣੀ। ਜਿਹੜੇ ਗੁਰੂ ਦੇ ਉਪਦੇਸ਼ ਨੂੰ ਬੁੱਝ ਨਹੀਂ ਸਮਝਦੇ, ਇਸ ਮਧਾਵਣੀ ਨੂੰ ਖੋਲ ਨਹੀਂ ਸਕਦੇ, ਵਿਚਾਰਤ ਨੂੰ ਬੁੱਝ ਨਹੀਂ ਸਕਦੇ ਨਾ, ਉਹਨਾਂ ਨੇ ਫਿਰ ਭਾਈ ਬਾਣੀ ਨੂੰ ਕੀ ਜਾਣਨਾ ਹੈ। ਨਹੀਂ ਸਮਝ ਪਾਉਣਗੇ ਗੁਰੂ ਦੇ ਉਪਦੇਸ਼ ਨੂੰ। ਮਨਮੁਖ ਜਿਹੜੇ ਨੇ ਅਗਿਆਨਤਾ ਵਿੱਚ ਅੰਨੇ ਰਹਿ ਕੇ ਹੀ ਜੀਵਨ ਬਤੀਤ ਕਰਕੇ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਸਤਿਗੁਰ ਭੇਟੇ ਤਾਂ ਸੁਖ ਪਾਏ। ਸਤਿਗੁਰੂ ਨੂੰ ਭੇਟ ਹੋ ਜਾਵੇ ਤੇ ਜੀਵਨ ਸੁਖੀ ਹੁੰਦਾ, ਆਤਮਿਕ ਸੁਖ ਮਿਲਦਾ। ਹਉਮੈ ਵਿੱਚੋ ਠਾਕਰ ਹਾਏ, ਤੇ ਹੰਕਾਰ ਦੇ ਵਿੱਚੋਂ ਇਸ ਮਨ ਨੂੰ ਰੋਕ ਕੇ ਮੇਰੇ ਸਤਿਗੁਰੂ ਪ੍ਰੇਮ ਵਿੱਚ ਜੋੜ ਦਿੰਦੇ ਨੇ। ਕਿਸਨੋ ਕਹੀਐ ਦਾਤਾ ਇੱਕ ਸੋਏ, ਕਿਰਪਾ ਕਰੇ ਸ਼ਬਦ ਮਿਲਾਵਾ ਹੋਏ। ਹੋਰ ਦੂਜੇ ਕਿਹਨੂੰ ਕਹੀਏ, ਇੱਕ ਵਾਹਿਗੁਰੂ ਤੋਂ ਬਿਨਾਂ ਕਿਹਦੇ ਅੱਗੇ ਅਰਦਾਸ ਕਰੀਏ। ਇੱਕੋ ਹੀ ਦਾਤਾ ਹੈ ਜੋ ਸੁਣਨ ਵਾਲਾ ਹੈ, ਤੇ ਕਿਰਪਾ ਸਤਿਗੁਰੂ ਦੀ ਕਿਰਪਾ ਵਰਤ ਜਾਵੇ ਤਾਂ ਕਿਤੇ ਸਾਡੇ ਮਨ ਦਾ ਸ਼ਬਦ ਨਾਲ ਮਿਲਾਪ ਹੁੰਦਾ। ਮਿਲ ਪ੍ਰੀਤਮ ਸਾਚੇ ਗੁਣ ਗਾਵਾ, ਨਾਨਕ ਸਾਚੇ ਸਾਚਾ ਭਾਵਾ। ਆਪਣੇ ਪਿਆਰੇ ਪ੍ਰੀਤਮ ਸਤਿਗੁਰੂ ਨੂੰ ਮਿਲ ਕੇ, ਸੰਗਤ ਵਿੱਚ ਮਿਲ ਕੇ ਉਸ ਵਾਹਿਗੁਰੂ ਦੇ ਗੁਣਾਂ ਦਾ ਗਾਉਣ ਕਰਾਂ ਤਾਂ ਕਿਤੇ ਜਾ ਕੇ ਮੇਰਾ ਜੀਵਨ ਪ੍ਰਵਾਨ ਹੋ ਸਕਦਾ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ ਪਿਆਰ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।